ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗ। ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਗਰ ਸੈਨ ਕੌ ਰਾਜ ਅਭੈ ਭਗਤੈ ਜਨ ਦੀਓ। ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਵਚਲ ਅਟਲ, ਆਦਿ ਪੁਰਖ ਫੁਰਮਾਇਓ। ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲੈਣਾ ਥਾਪ ਜੋਤ ਜਗ ਤਾਰੀ। ਲੈਣੈ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਗੁਰ ਅਮਰਦਾਸ ਅਮਰਤ ਛਤਰ ਗੁਰ ਰਾਮੈ ਦੀਓ। ਤੁਧ ਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸਮੂਹ ਮਾਈ ਭਾਈ ਗੁਰਸਿੱਖ ਸੰਗਤਾਂ, ਨਾਨਕ ਨਾਮ ਲੇਵਾ ਪ੍ਰੇਮੀ, ਧੰਨ 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 ਸ੍ਰੀ ਗੁਰੂ ਅਮਰਦਾਸ ਮਹਾਰਾਜ, ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਤੀਸਰੇ ਸਰੂਪ, ਜਿਨ੍ਹਾਂ ਦੇ ਅਵਤਾਰ ਪ੍ਰਕਾਸ਼ ਦਾ ਗੁਰਪੁਰਬ ਬੜੀ ਸ਼ਰਧਾ ਪਿਆਰ ਸਤਿਕਾਰ ਦੇ ਨਾਲ ਤਿੰਨ ਦਿਨ ਤੋਂ ਲੈ ਕੇ ਸਤਿਗੁਰਾਂ ਦੀ ਬਾਣੀ ਦੇ ਅਖੰਡ ਜਾਪ, ਗੁਰੂ ਕੇ ਲੰਗਰਾਂ ਦੀ ਸੇਵਾ, ਸਤਸੰਗਤ ਵਿੱਚ ਆ ਕੇ ਗੁਰੂ ਕੇ ਬਚਨ ਸਰਵਣ ਕਰਕੇ ਮਹਾਨ ਖੁਸ਼ੀਆਂ ਮਨਾ ਰਹੇ ਹੋ ਤੇ ਮਹਾਨ ਖੁਸ਼ੀਆਂ ਮਨਾਉਂਦੇ ਹੋਏ ਆਤਮਕ ਆਨੰਦ, ਮਾਨਸਿਕ ਪ੍ਰਸੰਨਤਾ ਦੀ ਪ੍ਰਾਪਤੀ ਭਾਉ ਭਗਤ ਗੁਰਪੁਰਬ ਕਰ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਬੈਠੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸਤਿਗੁਰਾਂ ਦੇ ਆਗਮਨ ਜਾਂ ਹੋਰ ਗੁਰਪੁਰਬ ਤਾਂ ਮਨ ਚਾਓ ਭਇਆ ਪ੍ਰਭ ਆਗਮ ਸੁਣੇ। ਮਨ ਦੇ ਵਿੱਚ ਚਾਓ ਸ਼ਰਧਾ ਚਾਓ ਪੈਦਾ ਹੁੰਦਾ ਸਤਿਗੁਰਾਂ ਦੇ ਆਗਮਨ ਦੀ ਖੁਸ਼ੀ ਦਾ। ਅੱਜ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਸਭ ਤੋਂ ਪਹਿਲਾਂ ਗੁਰਮਤ ਤੋਂ ਇੱਕ ਨਿਰਣਾ ਲੈਣਾ ਕਿ ਦਸੇ ਗੁਰੂ ਇੱਕ ਸਰੂਪ। ਕੋਈ ਇਹ ਨਹੀਂ ਸਮਝਣਾ ਗੁਰੂ ਨਾਨਕ ਦੇਵ ਹੋਰ ਸੀ, ਗੁਰੂ ਅਮਰਦਾਸ ਹੋਰ ਸੀ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਕੋਈ ਹੋਰ ਸਨ, ਜਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕੋਈ ਹੋਰ ਸਨ। ਪਹਿਲਾਂ ਤਾਂ ਸਤਿਗੁਰਾਂ ਨੇ ਨਿਰਣਾ ਕੀਤਾ ਕਿ ਜੋਤ ਉਹ ਜੁਗਤ ਉਹ, ਦਸਾਂ ਪਾਤਸ਼ਾਹਾਂ ਦੀ ਜੋਤ ਇੱਕੋ ਸੀ ਤੇ ਉਸ ਜੋਤ ਨੂੰ ਵਰਤਣ ਦੀ ਜੁਗਤੀ ਤਰੀਕਾ, ਸੰਸਾਰ ਵਿੱਚ ਵਿਚਰਨ ਦੀ ਬਿਰਤੀ ਰਸਤਾ ਉਹ ਵੀ ਇੱਕੋ ਸੀ। ਤੇ ਕਾਇਆ ਕਹੀਏ ਸਰੀਰ ਪਲਟਦਾ ਰਿਹਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਸਾਂ ਪਾਤਸ਼ਾਹੀਆਂ ਬਾਬਤ ਇੱਕ ਬਚਨ ਲਿਖਦੇ ਨੇ ਸੂਰਜ ਪ੍ਰਕਾਸ਼ ਵਿੱਚ, ਜਿਉ ਇੱਕ ਅਦਭੁਤ ਕੋਸ਼ਿਸ਼ ਤਜ ਕੇ ਬੈਠਤ ਦੁਤੀ ਸਭਾ ਮੈਂ ਸਜ ਕੇ। ਅਦਭੁਤ ਕਹੀਏ ਰਾਜਾ, ਇੱਕ ਰਾਜਾ ਇੱਕ ਦਿਨ ਵਿੱਚ ਕਿੰਨੀਆਂ ਪੁਸ਼ਾਕਾਂ ਬਦਲਦਾ। ਜਦ ਉਹ ਦਰਬਾਰ ਵਿੱਚ ਜਾਵੇਗਾ ਹੋਰ ਕੱਪੜੇ ਪਾਵੇਗਾ, ਜਦ ਉਹ ਮਿਲਟਰੀ ਵਿੱਚ ਫੌਜੀਆਂ ਵਿੱਚ ਜਾਵੇਗਾ ਵਰਦੀ ਹੋਰ ਪਾਵੇਗਾ, ਉਹੀ ਰਾਜਾ ਸ਼ਿਕਾਰ ਖੇਡਣ ਜਾਵੇਗਾ ਤੇ ਬਸਤਰ ਹੋਰ ਹੋਣਗੇ, ਉਹੀ ਰਾਜਾ ਦੀਵਾਨੇ ਆਮ ਵਿੱਚ ਕੱਪੜੇ ਹੋਰ ਪਾਵੇਗਾ, ਦੀਵਾਨੇ ਖਾਸ ਵਿੱਚ ਕੱਪੜੇ ਹੋਰ ਪਾਵੇਗਾ, ਉਹੀ ਰਾਜਾ ਜਦੋਂ ਕੋਰਟ ਕਚਹਿਰੀ ਲਾ ਕੇ ਬੈਠੇਗਾ ਤੇ ਕੱਪੜੇ ਹੋਰ ਪਾਵੇਗਾ, ਜੇ ਕੋਈ ਮਹਿਮਾਨ ਆ ਗਿਆ ਮਹਿਮਾਨ ਖਾਨੇ ਵਿੱਚ ਜਾਣੇ ਤਾਂ ਵਰਦੀ ਹੋਰ ਪਾਵੇਗਾ। ਭਾਈ ਸਾਹਿਬ ਨੇ ਕਿੰਨਾ ਸੋਹਣਾ ਪ੍ਰਮਾਣ ਦਿੱਤਾ, ਇੱਕ ਰਾਜਾ ਦਿਨ ਵਿੱਚ 10 ਵਰਦੀਆਂ ਬਦਲ ਲਵੇ, 10 ਕੱਪੜੇ ਬਦਲ ਲਵੇ, ਪਰ ਕੱਪੜੇ ਬਦਲਣ ਨਾਲ ਰਾਜਾ ਤਾਂ ਨਹੀਂ ਬਦਲਿਆ, ਸਰੀਰ ਦੇ ਕੱਪੜੇ ਹੀ ਬਦਲੇ, ਰਾਜਾ ਤਾਂ ਉਹੀ ਰਹੇ ਨਾ। ਇਸੇ ਤਰ੍ਹਾਂ ਧੰਨ ਧੰਨ ਸਤਿਗੁਰ ਨਾਨਕ ਦੇਵ ਜੀ ਨੇ 10 ਸਰੀਰ ਰੂਪੀ ਕੱਪੜੇ ਬਦਲੇ ਪਰ ਨਾਨਕ ਨਹੀਂ ਬਦਲਿਆ। ਇਹ ਸਰੀਰ ਰੂਪੀ ਕੱਪੜਾ ਕਰਮੀ ਆਵੇ ਕੱਪੜਾ, ਸ੍ਰੀ ਗੁਰੂ ਨਾਨਕ ਦੇਵ ਦੀ ਜੋਤ ਨੇ 10 ਸਰੀਰ ਰੂਪੀ ਕੱਪੜੇ ਬਦਲੇ ਪਰ ਜੋਤ ਉਹੀ। ਜੇ ਜੋਤ ਉਹੀ ਸੀ ਤਾਂ 5 ਸਤਿਗੁਰਾਂ ਨੇ ਹੋਰ ਬਾਣੀ ਉਚਾਰੀ ਗੁਰੂ ਨਾਨਕ ਤੋਂ ਬਿਨਾਂ। 6 ਸਤਿਗੁਰਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ 6 ਨੇ ਗੁਰੂ ਨਾਨਕ ਤੋਂ ਬਿਨਾਂ, 5 ਸਤਿਗੁਰਾਂ ਨੇ। ਜਦੋਂ ਵੀ ਬਾਣੀ ਉਚਾਰੀ ਹੈ ਤੇ ਸ਼ਬਦ ਦੀ ਸੰਪੂਰਨਤਾ ਨਾਨਕ ਸ਼ਬਦ ਤੇ ਹੀ ਹੋਈ। ਕਿਸੇ ਵੀ ਗੁਰੂ ਦੀ ਬਾਣੀ ਹੈ ਤੇ ਪਿਛਲੇ ਤੁਕ ਵਿੱਚ ਨਾਨਕ ਸ਼ਬਦ ਆਵੇਗਾ ਨਾ, ਭਾਵ ਜੋਤ ਉਹੀ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਜਿਹਨੂੰ ਅੱਜ ਨਨਕਾਣਾ ਸਾਹਿਬ ਕਹਿੰਦੇ, ਇਹ ਰਾਏ ਭੋਏ ਦੀ ਤਲਵੰਡੀ, ਭੱਟੀ ਰਾਜਿਆਂ ਦਾ ਵਸਾਇਆ ਹੋਇਆ ਸ਼ਹਿਰ ਜਿਹਨੂੰ ਤੁਸੀਂ ਰਾਏ ਭੋਏ ਦੀ ਤਲਵੰਡੀ, ਪਰ ਜਦ ਸਤਿਗੁਰੂ ਨਾਨਕ ਦਾ ਉੱਥੇ ਪ੍ਰਕਾਸ਼ ਹੋਇਆ, ਕਿਤੇ ਵਹਿਮ ਨਾ ਕਰਿਓ ਨਨਕਾਣਾ ਸਾਹਿਬ ਸਿੱਖਾਂ ਨੇ ਨਾਂ ਰੱਖਿਆ, ਐਸਾ ਖਿਆਲ ਨਾ ਕਰਿਓ ਵੀ ਨਨਕਾਣਾ ਸਾਹਿਬ ਸਿੱਖਾਂ ਦੀ ਕਾਢ ਹੈ, ਨਹੀਂ ਨਹੀਂ, ਉੱਥੋਂ ਦਾ ਰਾਜਾ ਰਾਏ ਬੁਲਾਰ ਜਦੇ ਹੁਕਮ ਕਰ ਦਿੱਤਾ ਆਪਣੇ ਵਜ਼ੀਰਾਂ ਨੂੰ, ਮੇਰੀ ਰਾਜਧਾਨੀ ਮੇਰੇ ਪਿੰਡ ਵਿੱਚ ਮੇਰੇ ਨਗਰ ਵਿੱਚ ਨਾਰਾਇਣ ਨਾਨਕ ਆ ਗਿਆ, ਬਦਲੋ ਇਹਦਾ ਨਾਮ, ਹੁਣੇ ਨਨਕਾਣਾ ਸਾਹਿਬ ਹੋ ਗਿਆ। ਉੱਥੋਂ ਦੇ ਰਾਜੇ ਨੇ ਹੁਕਮ ਕਰਕੇ ਨਾਂ ਬਦਲਾਇਆ ਸੀ, ਹੁਣ ਰਾਏ ਭੋਏ ਸਾਡਾ ਵੱਡਾ ਨਹੀਂ ਇੱਥੇ ਰਿਹਾ, ਹੁਣ ਸਭ ਤੋਂ ਵੱਡਾ ਪ੍ਰਗਟੇ ਨਾਨਕ ਰਾਏ, ਸਭ ਤੋਂ ਵੱਡੇ ਸਤਿਗੁਰ ਨਾਨਕ ਆ ਗਏ, ਉਹਨਾਂ ਦੇ ਨਾਂ ਤੇ ਮੇਰੀ ਰਾਜਧਾਨੀ ਦਾ ਨਾਂ ਰੱਖੋ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਨਨਕਾਣਾ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਨਾਂਗੇ ਕੀ ਸਰਾਂ, ਮੱਤੇ ਕੀ ਸਰਾਂ ਸਰਾਏ ਨਾਂਗਾ ਸ੍ਰੀ ਮੁਕਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ, ਜਿੱਥੇ ਸਤਿਗੁਰ ਅੰਗਦ ਦੇਵ ਜੀ ਦਾ ਅਵਤਾਰ ਹੋਇਆ। ਅੱਜ ਜਿਨ੍ਹਾਂ ਦਾ ਅਵਤਾਰ ਆਪਾਂ ਮਨਾ ਰਹੇ ਹਾਂ, ਜ਼ਿਲ੍ਹਾ ਅੰਮ੍ਰਿਤਸਰ ਬਾਸਰ ਕੇ ਪਿੰਡ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ, ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਲਾਹੌਰ ਸ਼ਹਿਰ ਚੂਨਾ ਮੰਡੀ। ਜਿਵੇਂ ਸ਼ਹਿਰਾਂ ਵਿੱਚ ਇੰਗਲੈਂਡ ਹੈ, ਕਿੰਨੇ ਤੁਹਾਡੇ ਨਾਂ ਨੇ ਖਿੱਤਿਆਂ ਦੇ, ਇਸੇ ਤਰ੍ਹਾਂ ਲਾਹੌਰ ਸ਼ਹਿਰ ਵਿੱਚ ਇੱਕ ਚੂਨਾ ਮੰਡੀ ਹੈ, ਜਿੱਥੇ ਬਾਬਾ ਹਰਦਾਸ ਜੀ ਦੇ ਘਰ ਸਤਿਗੁਰ ਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ। ਸੋਢੀਆਂ ਦੀ ਕੁਲ ਵਿੱਚ ਪੰਜਵੇਂ ਪਾਤਸ਼ਾਹ ਦਾ ਅਵਤਾਰ ਸ੍ਰੀ ਗੋਇੰਦਵਾਲ ਸਾਹਿਬ ਹੋਇਆ। ਛੇਵੇਂ ਪਾਤਸ਼ਾਹ ਦਾ ਅਵਤਾਰ ਤਰਨ ਤਾਰਨ ਸਾਹਿਬ ਦੇ ਕੋਲ ਪਿੰਡ ਵਡਾਲੀ ਹੈ, ਜਿੱਥੇ ਮੀਰੀ ਪੀਰੀ ਦੇ ਮਾਲਕ ਦਾ ਅਵਤਾਰ ਹੋਇਆ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਇਹਨਾਂ ਦੋ ਸਤਿਗੁਰਾਂ ਦਾ ਅਵਤਾਰ ਹੋਇਆ ਸ੍ਰੀ ਕੀਰਤਪੁਰ ਸਾਹਿਬ, ਜੋ ਸ੍ਰੀ ਅਨੰਦਪੁਰ ਸਾਹਿਬ ਤੋਂ 6 ਕਿਲੋਮੀਟਰ ਉਰਲੇ ਪਾਸੇ। ਇਹਨਾਂ ਦੋ ਸਤਿਗੁਰਾਂ ਦਾ ਅਵਤਾਰ ਕੀਰਤਪੁਰ ਸਾਹਿਬ ਹੈ, ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬੇ ਅਟਲ ਜੀ ਦੇ ਕੋਲੇ ਜਗ੍ਹਾ ਗੁਰੂ ਮਹਾਰਾਜ ਦਾ ਪ੍ਰਕਾਸ਼ ਸਥਾਨ। ਤੇ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਬਿਹਾਰ ਪਰਗਣੇ ਦੇ ਵਿੱਚ ਪਟਨਾ ਸਾਹਿਬ, ਜਿਹੜਾ ਗੁਰੂ ਖਾਲਸੇ ਦਾ ਦੂਸਰਾ ਤਖਤ ਹੈ ਪਟਨਾ ਸਾਹਿਬ। ਅੱਜ ਆਪਾਂ ਗੁਰਪੁਰਬ ਮਨਾ ਰਹੇ ਹਾਂ ਸਤਿਗੁਰ ਦੀ ਕਿਰਪਾ ਨਾਲ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਉਮਰ ਤੁਹਾਨੂੰ ਭੱਟਾਂ ਵਿੱਚ ਲਿਖੀ ਵੀ ਆਵੇਗੀ, 30 1 5 30 ਨਾਖੀਣੋ ਜੋੜ ਕਰੋ, ਇਹਦਾ 30 1 31 31 5 36 36 35 71 ਸਵਈਆਂ ਵਿੱਚ ਆਵੇਗੀ ਕਥਾ। ਸਤਿਗੁਰ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੂੰ 71 ਸਾਲ ਦੀ ਉਮਰ ਵਿੱਚ ਗੁਰੂ ਦੀ ਪਦਵੀ ਗੁਰੂ ਪ੍ਰਾਪਤ ਹੋਇਆ, ਗੁਰੂ ਦੀ ਸ਼ਰਨ ਪ੍ਰਾਪਤ ਹੋਈ, ਗੁਰਮੁਖ ਪਿਆਰਿਓ ਦੇਵੀ ਦੇ ਉਪਾਸ਼ਕ, ਕਿਉਂਕਿ ਇਹੋ ਜਿਹੀ ਪੂਜਾ ਚੱਲਦੀ ਹੁੰਦੀ ਸੀ, ਹੁਣ ਵੀ ਨਹੀਂ ਹਟੇ। ਚਲੋ ਸੂਰਜ ਚੜ੍ਹੇ ਤੋਂ ਤਾਂ ਦੀਵੇ ਮਚਾ ਬੁਝਾ ਦੇਣੇ ਚਾਹੀਦੇ ਨੇ, ਜੇ ਸੂਰਜ ਚੜ੍ਹੇ ਤੋਂ ਵੀ ਆਪਾਂ ਬੱਤੀਆਂ ਮਚਾ ਕੇ ਰੱਖੀਏ ਫਿਰ ਤਾਂ ਹਾਈਡਰੋ ਦਾ ਖਰਚੇ ਖਰਚ ਹੋਣੇ। ਹੁਣ ਤਾਂ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਗੁਰਬਾਣੀ ਇਸ ਯੁਗ ਮੈਂ ਚਾਨਣ, ਕਰਮ ਬਸੈ ਮਨ ਆਏ। ਸਤਿਗੁਰ ਅਮਰਦਾਸ ਮਹਾਰਾਜ ਜੀ ਦਾ ਸਾਰਾ ਪਰਿਵਾਰ ਦੇਵੀ ਦੇ ਉਪਾਸ਼ਕ, ਜਥਾ ਲੈ ਕੇ, ਇਕੱਲੇ ਨਹੀਂ ਬਹੁਤ ਵੱਡਾ ਜਥਾ ਲੈ ਕੇ ਜਾਂਦੇ ਹੁੰਦੇ ਸੀ, ਤੇ ਗੰਗਾ ਜੀ ਦੇ 20 ਵਾਰ ਇਸ਼ਨਾਨ ਕੀਤੇ। ਇਹ ਜਿਹੜਾ 20 ਵਾਰ ਦਾ ਸਮੇਂ ਜਰਾ ਸੋਚਿਓ, ਉਦੋਂ ਗੰਗਾ ਜੀ ਤੇ 1 ਵਾਰ ਜਾਣਾ ਮੁਸ਼ਕਲ ਸੀ, ਕਿੱਥੇ ਅੰਮ੍ਰਿਤਸਰ ਸਾਹਿਬ ਕਿੱਥੇ ਹਰਿਦੁਆਰ, 500 ਮੀਲ ਪੁਰਾਣੇ, 800 ਕਿਲੋਮੀਟਰ, ਕੋਈ ਕਨਵੈਂਸ ਨਹੀਂ, ਕੋਈ ਸੜਕ ਨਹੀਂ, ਕੋਈ ਅਸਵਾਰੀ ਨਹੀਂ, ਕੋਈ ਰਸਤੇ ਵਿੱਚ ਪ੍ਰਬੰਧ ਨਹੀਂ ਲੰਗਰ ਪਾਣੀ ਦਾ, ਪਾਣੀ ਵੀ ਕਿਤੇ ਕਿਤੇ ਮਿਲਦਾ ਸੀ। 20 ਸਾਲ ਲਗਾਤਾਰ ਜਾਣਾ, ਕਿੰਨੀ ਕਠਿਨ ਤਪੱਸਿਆ ਸੀ ਕਿ ਲਗਾਤਾਰ 20 ਸਾਲ 800 ਕਿਲੋਮੀਟਰ ਤੁਰ ਕੇ ਜਾਣਾ, ਤੇ 800 ਕਿਲੋਮੀਟਰ ਤੁਰ ਕੇ ਆਉਣਾ। ਇਹ ਕੋਈ ਸੁਖਾਲੀ ਘਾਲ ਕਮਾਈ ਨਹੀਂ ਸੀ। ਜਦੋਂ 21 ਵਾਰ ਗੁਰੂ ਅਮਰਦਾਸ ਮਹਾਰਾਜ ਹਰਿਦੁਆਰ ਨੂੰ ਗਏ, ਤਾਂ ਹਰਿਦੁਆਰ ਦੇ ਉਰਲੇ ਪਾਸੇ ਇੱਕ ਸਾਡੇ ਦੇਸ਼ ਦੀ ਬਹੁਤ ਵੱਡੀ ਛਾਉਣੀ ਹੈ, ਆਰਮੀ ਸੈਂਟਰ, ਆਰਟਿਲਰੀ ਦਾ, ਤੋਪਖਾਨੇ ਦਾ, ਉਹਦਾ ਨਾਮ ਹੈ ਰੁੜਕੀ ਕੈਂਟ। ਰੁੜਕੀ ਸੁਣਿਆ ਹੋਣਾ ਤੁਸੀਂ, ਸਹਾਰਨਪੁਰ ਤੇ ਹਰਿਦੁਆਰ ਦੇ ਵਿਚਾਲੇ ਆ, ਚੁਟਮਲਪੁਰ ਤੋਂ ਅੱਗੇ। ਇਹ ਆਰਟਿਲਰੀ ਦਾ ਤੋਪਖਾਨੇ ਦਾ ਸੈਂਟਰ ਹੈ ਆਪਣੀ ਇੰਡੀਆ ਗੌਰਮੈਂਟ ਦਾ। ਉੱਥੇ ਗੁਰਸਿੱਖ ਪਿਆਰੇ ਇੱਕ ਧਰਮ ਸਾਰਾ ਸੀ, ਉਸ ਰੁੜਕੀ ਕੈਂਟ ਤੋਂ 4 ਕੋਹ ਦੀ ਦੂਰੀ ਤੇ ਇੱਕ ਪਿੰਡ ਹੈ ਛੋਟਾ ਜਿਹਾ, ਜਿਸ ਪਿੰਡ ਦਾ ਨਾਮ ਹੈ ਮੇਵੜ ਜਾਂ ਮੇਵੜ। ਮੇਵੜ ਪਿੰਡ ਹੈ, ਰੁੜਕੀ ਕੈਂਟ ਤੋਂ 4 ਕੋਹ ਹੈ। ਉਸ ਪਿੰਡ ਵਿੱਚ ਇੱਕ ਧਰਮਸ਼ਾਲਾ ਸੀ, ਅੱਗੇ ਮੁਸਾਫਰਾਂ ਵਾਸਤੇ ਥੋੜੇ ਥੋੜੇ ਪੜਾਅ ਬਣੇ ਹੁੰਦੇ ਸੀ 10-15 ਮੀਲ ਕੋਹ ਦੇ ਉੱਤੇ, ਜਿੱਥੇ ਮੁਸਾਫਰ ਰਾਤ ਰਹਿੰਦੇ ਸੀ, ਰੋਟੀ ਪਾਣੀ ਦਾ ਇੰਤਜ਼ਾਮ ਹੁੰਦਾ ਸੀ। ਇਸ ਮੇਵੜ ਪਿੰਡ ਦੇ ਵਿੱਚ ਵੀ ਇੱਕ ਮਹਾਨ ਤਪਸਵੀ ਵਿਦਵਾਨ ਸਾਧੂ ਪੰਡਿਤ ਦੁਰਗਾਦਾਸ, ਉਹਨੇ ਧਰਮਸ਼ਾਲਾ ਬਣਾਈ ਹੋਈ ਸੀ। ਆਏ ਗਏ ਮੁਸਾਫਰ ਹਰਿਦੁਆਰ ਨੂੰ ਜਾਣ ਵਾਲੇ ਜਾਂਦੇ ਵੀ ਇੱਥੇ ਪੜਾ ਕਰਦੇ ਸੀ, ਆਉਂਦੇ ਵੀ ਪੜਾ ਕਰਦੇ ਸੀ ਉਹਨਾਂ ਦੀ ਰਹਿਸ਼ ਦਾ, ਕਿਉਂਕਿ ਹਰਿਦੁਆਰ ਦੀ ਜਿਹੜੀ ਯਾਤਰਾ ਹੈ ਉਹ ਜ਼ਿਆਦਾ ਪੋਹ ਤੇ ਮਾਘ ਦੇ ਮਹੀਨੇ ਹੁੰਦੀ ਹੈ। ਪੋਹ ਮਾਘ ਦੇ ਮਹੀਨੇ ਜਦੋਂ ਕੋਈ ਯਾਤਰੀ ਜਾਵੇਗਾ ਤਾਂ ਉਹਦੇ ਵਾਸਤੇ ਰਾਤ ਰਹਿਣ ਵਾਸਤੇ ਜ਼ਰੂਰ ਕੋਈ ਮਕਾਨ ਚਾਹੀਦਾ, ਭਾਰੀ ਬਸਤਰ ਚਾਹੀਦਾ। ਗਰਮੀਆਂ ਵੀ ਤਾਂ ਚਲੋ ਜਿੱਥੇ ਮਰਜ਼ੀ ਪੈ ਗਏ ਰਾਤ ਕੱਟ ਲਈ, ਉਹਦਾ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ, ਰਹਿਸ਼ ਦਾ ਵੀ ਲੰਗਰ ਦਾ ਵੀ। ਸੈਂਕੜੇ ਲੋਕ ਜਾਂਦੇ ਸੀ, ਰਾਤ ਕੱਟਦੇ ਸੀ, ਪਰ ਉਹ ਸੀ ਗੁਰਸਿੱਖ ਪਿਆਰੇ, ਉਹ ਰੱਬ ਦਾ ਪਿਆਰਾ। ਉਹਨੇ ਧਰਮਸ਼ਾਲਾ ਬਣਾ ਕੇ ਸੇਵਾ ਤਾਂ ਸ਼ੁਰੂ ਕੀਤੀ ਸੀ। ਸੇਵਾ ਦੇ ਦੋ ਰੂਪ ਨੇ, ਇੱਕ ਸਕਾਮ ਸੇਵਾ, ਇੱਕ ਨਿਸ਼ਕਾਮ ਸੇਵਾ। ਸਕਾਮ ਸੇਵਾ ਹੁੰਦੀ ਹੈ ਅਸੀਂ ਸੇਵਾ ਕੀਤੀ ਤੇ ਮੰਗ ਮੰਗ ਲਈ, ਮੈਂ ਸੇਵਾ ਕਰਦਾ ਸਤਿਗੁਰ ਮੇਰੀ ਆਸਾ ਪੂਰੀ ਕਰ, ਉਹਨੂੰ ਕਹਿੰਦੇ ਸਕਾਮ ਸੇਵਾ। ਇੱਕ ਹੁੰਦੀ ਹੈ ਨਿਸ਼ਕਾਮ ਸੇਵਾ, ਸੇਵਾ ਕਰਨਾ, ਦਾਨ ਪੁੰਨ ਕਰਨਾ, ਪਰ ਮੰਗਣਾ ਕੁਝ ਨਹੀਂ। ਤੇ ਫਿਰ ਇੱਥੇ ਇੱਕ ਸਵਾਲ ਪੈਦਾ ਕਰ ਦੋਗੇ ਪੜ੍ਹੇ ਲਿਖੇ, ਵੀ ਦਾਨ ਵੀ ਕਰਿਆ, ਸੇਵਾ ਵੀ ਕੀਤੀ, ਖੰਡ ਪਾਠ ਵੀ ਕਰਾਏ, ਤੇ ਮੰਗਿਆ ਕੁਝ ਵੀ ਨਾ, ਫਿਰ ਮਿਲਿਆ ਕੀ? ਫਿਰ ਤਾਂ ਘਾਟਾ ਹੀ ਘਾਟਾ, ਫਿਰ ਤਾਂ ਇਨਵੈਸਟਮੈਂਟ ਹੋ ਗਈ, ਪ੍ਰੋਫਿਟ ਹੋਇਆ ਹੀ ਨਾ। ਪਰ ਦੇਖੋ ਗੁਰੂ ਅਰਜਨ ਤੋਂ ਪੁੱਛੋ, ਸੁਖਮਨੀ ਸਾਹਿਬ ਪੜ੍ਹਦੇ ਹੋ, ਜੇ ਸੇਵਾ ਕਰਕੇ ਕੁਝ ਮੰਗੀਏ ਨਾ ਫਿਰ ਕੌਣ ਮਿਲੂਗਾ? ਸੇਵਾ ਕਰ ਤੋ ਹੋਏ ਨਹਿ ਕਾਮੀ, ਜਿਹੜਾ ਸੇਵਾ ਕਰਕੇ ਕਾਮਨਾ ਤੋਂ ਰਹਿਤ ਹੋ ਜਾਵੇ ਉਹਨੂੰ ਫਿਰ ਚੀਜ਼ਾਂ ਨਹੀਂ ਮਿਲਦੀਆਂ, ਚੀਜ਼ਾਂ ਦੇਣ ਵਾਲਾ ਵਾਹਿਗੁਰੂ ਏ ਮਿਲ ਜਾਂਦਾ। ਜੀ ਤੋਂ ਆਪਾਂ ਨਿੱਤ ਮੰਗਦੇ ਹੈ, ਅੱਜ ਇੱਕ ਚੀਜ਼ ਮੰਗੀ ਕੱਲ ਨੂੰ ਚਾਰ ਦੀ ਲੋੜ ਹੈ, ਕਿਤੇ ਮੰਗਾਂ ਪੂਰੀਆਂ ਹੋਣੀਆਂ। ਪਰ ਜੇ ਸੇਵਾ ਕਰਕੇ ਮੰਗਣਾ ਛੱਡ ਦਈਏ ਤਾਂ ਕੀ ਮਿਲੇਗਾ? ਤਿਸ ਕੋ ਹੋਤ ਪ੍ਰਾਪਤ ਸਵਾਮੀ ਕਹੀਏ ਮਾਲਕ। ਜੀ ਤੋਂ ਜੁਦੀਆਂ ਜੁਦੀਆਂ ਚੀਜ਼ਾਂ ਮੰਗਦੇ ਉਹ ਦੇਣ ਵਾਲਾ ਹੀ ਤੇਰੇ ਘਰ ਆ ਜਾਂਦੇ। ਜੀ ਤੋਂ ਨਿੱਤ ਮੰਗਦੇ ਹੋ, ਮੰਗਣਾ ਤਾਂ ਇੱਕ ਨਾਮ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਉਹ ਪੰਡਿਤ ਦੁਰਗਾ ਜੀ ਐਸੇ ਹੀ ਸਨ, ਸੰਗਤ ਦੀ ਸੇਵਾ ਕਰਨੀ, ਵਸਤਰ ਦੇਣੇ, ਲੰਗਰ ਛਕਾਉਣਾ, ਪਰ ਮੰਗਣਾ ਕੁਝ ਨਹੀਂ, ਆਪਣੀ ਮਰਜ਼ੀ ਨਾਲ ਜਥਾ ਸਕਤ। ਤੁਸੀਂ ਵੀ ਯਾਤਰਾ ਕਰਨ ਜਾਂਦੇ ਹੋ ਪੰਜਾਬ ਜਾ ਕੇ, ਜਿੱਥੇ ਰਾਤ ਕੱਟੋਗੇ, ਗੁਰੂ ਘਰ ਜਾਵੋਗੇ, ਤੁਹਾਡੇ ਅੰਦਰੋਂ ਹੀ ਸ਼ਰਧਾ ਹੋਣੀ ਹੈ ਇੱਥੇ ਕੁਝ ਦੇ ਕੇ ਜਾਈਏ, ਲੰਗਰ ਛਕਿਆ, ਰਾਤ ਕੱਟੀਏ। ਉਹ ਵੀ ਆਪਣੇ ਸੰਗਤ ਤੇ ਹੀ ਨਿਰਭਰ ਸੀ। ਉਸ ਧਰਮਸ਼ਾਲਾ ਵਿੱਚ ਅੱਜ ਜਿਨ੍ਹਾਂ ਦਾ ਅਵਤਾਰ ਹੈ ਗੁਰੂ ਅਮਰਦਾਸ ਜੀ ਨੇ, 21 ਰਾਤਾਂ ਕੱਟੀਆਂ ਨੇ, ਜਾਣ ਲੱਗਿਆਂ ਨੇ, ਆਉਣ ਲੱਗਿਆਂ ਨੇ 21 ਸਾਲ। ਜਾਂਦੇ ਵੀ ਉੱਥੇ ਹੀ ਠਹਿਰਨਾ, ਆਉਂਦੇ ਵੀ ਉੱਥੇ ਹੀ ਠਹਿਰੇ। ਹੁਣ ਜਿਸ ਗੁਰੂ ਘਰ, ਜਿਸ ਧਰਮਸ਼ਾਲਾ ਵਿੱਚ ਤੁਸੀਂ 2-4 ਵਾਰ ਜਾਏ ਹੋ, ਉੱਥੇ ਦਾ ਗ੍ਰੰਥੀ ਸਿੰਘ, ਉੱਥੇ ਦਾ ਪੁਜਾਰੀ ਵਾਕਫ ਹੋਏ ਜਾਣੇ। ਤੇ ਜਦੋਂ ਅਮਰਦਾਸ ਮਹਾਰਾਜ ਜੀ 21 ਸਾਲ ਜਾਂਦੇ ਰਹੇ ਤੇ ਵਿਚਾਰ ਤਾਂ ਸਾਂਝੇ ਹੋਣੇ ਹੀ ਸੀ, ਆਏ ਸਾਲ ਜਾਣਾ, ਮਿੱਤਰਤਾ ਪੈ ਗਈ। ਤੇ ਜਦੋਂ 21ਵੀਂ ਵਾਰੀ ਗਏ, ਰਾਤ ਕੱਟੀ, ਅੰਮ੍ਰਿਤ ਵੇਲੇ ਜਥਾ ਲੈ ਕੇ ਤੁਰਨ ਲੱਗੇ, ਤਾਂ ਧੰਨ ਗੁਰੂ ਅਮਰਦਾਸ ਮਹਾਰਾਜ, ਗੁਰਸਿੱਖ ਪਿਆਰੇ, ਉਹ ਮਾਇਆ ਇਕੱਠੀ ਕੀਤੀ ਆਪਣੀ ਦਸਵੰਧ ਵਿੱਚੋਂ ਤੇ ਪੰਡਿਤ ਜੀ ਨੂੰ ਦਕਸ਼ਨਾ ਦੇਣ ਲੱਗੇ, ਲਓ ਜੀ ਲੰਗਰ ਵਿੱਚ ਪਾ ਦਿਓ। ਇਹ ਧਰਮਸ਼ਾਲਾ ਦੀ ਦੇਖ ਰੇਖ ਵਿੱਚ ਸਾਡੀ ਮਾਇਆ। ਪਰ ਜਦ ਉਹ ਮਾਇਆ ਦੇਣ ਲੱਗੇ, ਉਹ ਪੰਡਿਤ ਦੁਰਗਾ ਜੀ ਕਹਿਣ ਲੱਗੇ, ਅਮਰਦਾਸ ਜੀ ਤੁਸੀਂ ਇਹ ਸਾਡੀ ਮਾਇਆ ਕੋਲ ਰੱਖੋ, ਐਤਕੀ ਮੈਂ ਵੀ ਤੁਹਾਡੇ ਨਾਲ ਹਰਿਦੁਆਰ ਜਾਣਾ, ਆਪਾਂ ਇਕੱਠੇ ਹੀ ਇਸ਼ਨਾਨ ਕਰਾਂਗੇ, ਇਕੱਠੇ ਮੁੜ ਕੇ ਆਵਾਂਗੇ, ਜਦ ਉੱਥੇ ਇਸ਼ਨਾਨ ਕਰਾਂਗੇ ਸਾਨੂੰ ਮਾਇਆ ਦੇ ਦੇ, ਉੱਥੇ ਦਾਨ ਕਰ ਦੇਵਾਂਗੇ। ਉਹ ਗੁਥਲੀ ਭਾਵ ਅਮਾਨਤ ਭੇਟਾ ਦੀ ਗੁਰੂ ਅਮਰਦਾਸ ਜੀ ਨੇ ਕੋਲੇ ਰੱਖ ਲਈ। ਹਰਿਦੁਆਰ ਗਏ ਹਰ ਕੀ ਪੌੜੀ, ਉੱਥੇ ਇਸ਼ਨਾਨ ਕਰਨ ਦਾ ਤੁਹਾਨੂੰ ਪਤਾ ਹੀ ਹੈ ਕੀ ਤਰੀਕਾ ਹੈ। ਜੇ 4 ਬੰਦੇ ਨੇ ਤਾਂ 1 ਜਣਾ ਸਮਾਨ ਕੋਲ ਬੈਠੂਗਾ, 3 ਇਸ਼ਨਾਨ ਕਰਨਗੇ। ਜੇ 2 ਬੰਦੇ ਨੇ ਤਾਂ ਪਹਿਲਾਂ 1 ਕਰਕੇ ਆਊ, ਦੂਜਾ ਕਰੂ, ਕਿਉਂਕਿ ਤੀਰਥਾਂ ਤੇ ਚੋਰ ਜ਼ਿਆਦਾ ਕਾਹਤੇ ਰਹਿੰਦੇ, ਪਤਾ ਤੁਹਾਨੂੰ। ਸਭ ਤੋਂ ਵੱਡਾ ਤੀਰਥ ਬਨਾਰਸ, ਉੱਥੇ ਦੇ ਚੋਰਾਂ ਨੂੰ ਵੀ ਬਨਾਰਸ ਕੇ ਠੱਗ ਮਹਾਰਾਜ ਨੇ ਸਿਰੇ ਦੀ ਡਿਗਰੀ ਦਿੱਤੀ ਹੈ। ਉਹ ਤੀਰਥਾਂ ਤੇ ਚੋਰ ਕਾਹਤੇ ਰਹਿੰਦੇ, ਉਹਨਾਂ ਨੂੰ ਪਤਾ ਹੈ ਵੀ 15 ਚੋਰੀਆਂ ਦਿਨ ਚ ਕਰਾਂਗੇ, ਜੇਬਾਂ ਕੱਟਾਂਗੇ, ਬਟੂਏ ਚੱਕਾਂਗੇ, जान लगे गोता ला लांगे सारे ही उतर जाने सतनाम उन्होंने भरोसा होंगे कि इतने तो गोता लगे तो उतर जाने करी जाओ जेड़े करने इस करके तीर्थां ते जादे चोरी उत्थे गुरसिख प्यारे हो पंडित दुर्गा जी धन गुरु अमरदास जी गए पहला पंडित कहन लगा पहला तुसी नहाओ मैं कपड़िया को बैठ गया रख दो समान जेड़ा जथा लेके जांदा होवेगा उहदे कोल माया भी होवेगी पदार्थ भी होवेगा जिम्मेवारी होंदी सी गुरु जी दी तुसी इशनान करो मैं बैठ गया गुरु अमरदास महाराज जी इशनान करन चले गए इशनान कीता वस्त्र पाए ते जेड़ा साजो समान सी गड्डियां उन्हां कोल बैठ गए ते पंडित जी नूं कहिंदे हुण तुसी नहाओ नाले गुरु अमरदास जी किरत करन वाले खेती बाड़ी दुकान दा काम सी सोहना ते साडा तां तुहानूं पता ही है इशनान भी छेती होंदा चार गड़बियां इधर पाईयां दो गोते लाए ते इशनान हो गए हुण पंडित जी ने इशनान करना पहला मुंह किधर नूं करना गोते किन्ने लाउणे ओम श्री गणेशाय नमः ओम श्री लक्ष्मी नारायण मंत्र पढ़ने साफी कुछ करने उन्हें बड़े आराम नाल इशनान कीते ते गुरु अमरदास जी दी उम्र उदों गुरमुख प्यारे 60 साल तो उपर बढ़ेपा आ चुकिया सी 70 दे नेड़े ते किन्ने मील तुर के जाना एडी उम्र जदों पंडित जी ने देर लाई ना नहाउंदिआं ते गुरु अमरदास जी उस गठड़ी दे नाल ढासना जा ला के टेढ़े हो गए भी इहदा तां लम्मा कम है इन्हें थोड़ा जिहा आराम कर लैने ਉਹ ਜ਼ਿਆਦਾ ਆਪਾਂ ਪਹਿਨੇ ਤਾਂ ਕਈ ਵਾਰ ਆਪਣਾ ਪੈਰ ਦੂਜੇ ਗੋਡੇ ਪਰ ਰੱਖ ਲੈਂਦੇ ਤੇ ਸਤਿਗੁਰ ਪਾਤਸ਼ਾਹ ਨੇ ਸੱਜਾ ਪੈਰ ਗੋਡੇ ਪਰ ਰੱਖ ਲਿਆ ਜਿਵੇਂ ਆਪਾਂ ਵੀ ਪੈਕ ਰੱਖ ਲੈਂਦੇ ਤੇ ਉਹ ਪੰਡਿਤ ਜੀ ਜਦੋਂ ਨਹਾ ਕੇ ਆਏ ਉਹਨਾਂ ਦੀ ਨਿਗਾਹ ਸਤਿਗੁਰਾਂ ਦੇ ਚਰਨਾਂ ਤੇ ਪੈ ਗਈ ਕਿਉਂਕਿ ਚਰਨ ਉੱਪਰ ਸੀ ਦਿਖ ਰਿਹਾ ਸੀ ਸਾਹਮਣਾ ਗੋਡੇ ਤੇ ਰੱਖਿਆ ਪੈਰ ਹੇਠੋਂ ਤਲੀ ਡਿੱਗਦੀ ਹੈ ਤਾਂ ਪੰਡਿਤ ਜੀ ਨੇ ਕੀ ਵੇਖਿਆ ਕਿ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖਾ ਇਹ ਦੋ ਅਵਤਾਰਾਂ ਦੇ ਹੋਈ ਅੱਜ ਤੱਕ ਦੁਆਪਰ ਵਿੱਚ ਹੋਈ ਹੈ ਕ੍ਰਿਸ਼ਨ ਮਹਾਰਾਜ ਜੀ ਦੇ ਪੈਰ ਵਿੱਚ ਪਦਮ ਰੇਖਾ ਭਾਈ ਗੁਰਦਾਸ ਜੀ ਨੂੰ ਪੜ੍ਹੋ ਜਾਏ ਸੁੱਤਾ ਪ੍ਰਭਾਸ ਤੇ ਗੋਡੇ ਉੱਪਰ ਪੈਰ ਪਸਾਰੇ ਬਦਕ ਆਇਆ ਪਹਾੜ ਦਾ ਮਿਲ ਗਏ ਜਾਣ ਬਾਣ ਲੈ ਮਾਰੇ ਕਿਉਂ ਬਾਣ ਮਾਰਿਆ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਿਲ ਕੇ ਵਾਂਗੀ ਤਾਰੇ ਉਹ ਜਿਹੜੀ ਪਦਮ ਰੇਖਾ ਹੁੰਦੀ ਹੈ ਨਾ ਉਹ ਗੁਰਮੁਖ ਪਿਆਰੇ ਤਾਰੇ ਵਾਂਗ ਚੰਪਦੀ ਹੈ ਜਿਵੇਂ ਦੀਵਾ ਮਚਦਾ ਹੋਵੇ ਤੇ ਇਸੇ ਕਰਕੇ ਕ੍ਰਿਸ਼ਨ ਭਗਵਾਨ ਜੀ ਨੂੰ ਬਾਣ ਮਾਰਿਆ ਸੀ ਵਧਕ ਸ਼ਿਕਾਰੀ ਨੇ ਉਹਨੇ ਸਮਝਿਆ ਮਿਰਗ ਦੀ ਅੱਖ ਚਮਕਦੀ ਹੈ ਮਿਰਗੇ ਜਾਣ ਬਾਣ ਲੈ ਮਾਰੇ ਤੇ ਦੂਜੀ ਰੇਖਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਵਿੱਚ ਸੀ ਸੱਜੇ ਚਰਨ ਵਿੱਚ ਪਦਮ ਰੇਖਾ ਪਾਦ ਨਾਮ ਹੈ ਪੈਰ ਦਾ ਮੈਂ ਤੋਂ ਨਿਸ਼ਾਨੀ ਗੁਰਸਿੱਖ ਪਿਆਰੇ ਰੇਖਾ ਪਾਦਮ ਪੈਰ ਦੀ ਰੇਖਾ ਇੱਥੇ ਹੁਣ ਸਿਆਣੇ ਬੈਠੇ ਆ ਬਾਹਰ ਕੋਈ ਸਿਆਣੇ ਸੱਜਣ ਸੁਣਦੇ ਹੁੰਦੇ ਇਹ ਭਿਰਗੂ ਪੁਰਾਣ ਦੀ ਰੇਖਾ ਜਿਹੜੀ ਪਦਮ ਰੇਖਾ ਹੈ ਭਿਰਗੂ ਪੁਰਾਣ ਹੁਸ਼ਿਆਰਪੁਰ ਗ੍ਰੰਥ ਪਿਆ ਬਹੁਤ ਵੱਡਾ ਜਿਹੜਾ ਜੋਤਿਸ਼ ਦਾ ਸਭ ਤੋਂ ਵੱਡਾ ਗ੍ਰੰਥ ਮਿਲਿਆ ਭਿਰਗੂ ਪੁਰਾਣ ਭਿਰਗੂ ਜੀ ਨੇ ਲਿਖਿਆ ਪੁਰਾਣ ਜੋਤਿਸ਼ ਦਾ ਉਹਦੇ ਵਿੱਚ ਲਿਖਿਆ ਰੇਖਾ ਪਦਮ ਪੈਰ ਵਿੱਚ ਹੁੰਦੀ ਹੈ ਕਿਉਂਕਿ ਪਦ ਨਾਮ ਪੈਰ ਦਾ ਪਰ ਸਤਿਗੁਰੂ ਅਰਜਨ ਦੇਵ ਜੀ ਤੋਂ ਸੁਣੋ ਕਿੱਥੇ ਭਿਰਗੂ ਪਗਾਣ ਪੁੱਜੇਗਾ ਉੱਥੇ ਸ੍ਰੀ ਗੁਰੂ ਅਰਜਨ ਦੇਵ ਕਹਿੰਦੇ ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ ਉਹ ਕਿਉਂ ਪੈਰਾਂ ਦੀ ਪਦਮ ਰੇਖਾ ਵਿੱਚ ਫਿਰਦੇ ਹੋ ਗੁਰਸਿੱਖਾ ਤੇਰੇ ਹੱਥ ਵਿੱਚ ਪਦਮ ਰੇਖਾ ਹੈ ਹੱਥ ਦੀ ਪਦਮ ਰੇਖਾ ਦਸਾਂ ਨਵਾਂ ਦੀ ਕਿਰਤ ਅੱਜ ਕੇ ਆਖੋ ਸਤਨਾ ਇਹ ਹੈ ਅਸਲ ਪਦਮ ਰੇਖਾ ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ ਮੇਰੇ ਹੱਥ ਵਿੱਚ ਪਦਮ ਰੇਖਾ ਹੈ ਮੇਰੇ ਹਿਰਦੇ ਵਿੱਚ ਹਿਰਦੇ ਰੂਪੀ ਆਂਗਣ ਕਹੀਏ ਵਿਹੜਾ ਮੇਰੇ ਹਿਰਦੇ ਰੂਪੀ ਆਂਗਣ ਵਿਹੜੇ ਵਿੱਚ ਸੁਖਾਂ ਨੇ ਵਾਸ ਕਰ ਲਿਆ ਆ ਕੇ ਜਿਹੜੇ ਦਸਾਂ ਨਵਾਂ ਦੀ ਕਿਰਤ ਕਰਦੇ ਨੇ ਸੱਚੀ ਸੁੱਚੀ ਉਹਨਾਂ ਦਾ ਹਿਰਦਾ ਸ਼ਾਂਤ ਰਹਿੰਦਾ ਉਹਨਾਂ ਦਾ ਹਿਰਦਾ ਸੁਖੀ ਰਹਿੰਦਾ ਸੱਚੀ ਸੁੱਚੀ ਹੱਥਾਂ ਦੀ ਕਿਰਤ ਵਿੱਚ ਸ਼ਾਂਤੀ ਹੈ ਟਿਕਾ ਧੀਰਜ ਹੁੰਦਾ ਗੁਰਸਿੱਖ ਪਿਆਰਿਓ ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ ਸਖੀ ਮੋਰ ਹੈ ਕੰਠ ਰਤਨ ਪੇਖ ਦੁਖ ਨਸਨ ਉਹ ਜਦੋਂ ਪਦਮ ਰੇਖਾ ਵੇਖੀ ਨਾ ਪੰਡਿਤ ਦੁਰਗਾ ਦਾਸ ਜੀ ਨੇ ਉਹ ਬਹੁਤ ਵੱਡਾ ਜੋਤਸ਼ੀ ਸੀ ਬਹੁਤ ਵੱਡਾ ਵਿਦਵਾਨ ਸੀ ਉਹਨੇ ਵੇਖਿਆ ਹੈਰਾਨਗੀ ਦੀ ਗੱਲ ਹੈ ਇਹ ਬੁੱਢਾ ਹੋ ਗਿਆ ਮੇਰੇ ਕੋਲ ਆਉਂਦਾ ਆਉਂਦਾ 20 ਸਾਲ ਮੇਰੇ ਕੋਲ ਆ ਕੇ ਠਹਿਰਦਾ ਇਹਦੇ ਸਾਦੇ ਜੇ ਕੱਪੜੇ, ਸਾਦੀ ਜੀ ਜੁੱਤੀ, ਸਾਦਾ ਜਿਹਾ ਲਿਬਾਸ, ਇਹਦੇ ਚਰਨ ਵਿੱਚ ਪਦਮ ਰੇਖਾ, ਇਹਨੂੰ ਤਾਂ ਦੁਨੀਆਂ ਦਾ ਬਾਦਸ਼ਾਹ ਬਣਨਾ ਚਾਹੀਦਾ ਸੀ। ਇਹਦੇ ਸਿਰ ਤੇ ਤਾਂ ਛਤਰ ਝੁਲਣਾ ਚਾਹੀਦਾ ਸੀ। ਜਿਹਦੇ ਕੋਲ ਪਦਮ ਰੇਖਾ ਹੋਵੇ ਉਹ ਛਤਰਧਾਰੀ ਬਾਦਸ਼ਾਹ ਹੋਊਗਾ। ਤੇ ਫਿਰ ਤਾਂ ਏਦਾਂ ਹੀ 60-70 ਸਾਲ ਦੀ ਉਮਰ ਹੋ ਗਈ, ਬੜਾ ਹੈਰਾਨ ਹੋਇਆ। ਗੱਲਾਂ ਬਾਤਾਂ ਹੋਈਆਂ ਗੁਰਸਿੱਖ ਪਿਆਰਿਓ, ਉਹ ਗੱਲਾਂ ਬਾਤਾਂ ਦੇ ਵਿੱਚ ਹੀ ਫਿਰ ਪੰਡਿਤ ਦੁਰਗਾ ਜੀ ਨੇ ਪੁੱਛ ਲਿਆ ਕਿ ਅਮਰਦਾਸ ਜੀ ਤੁਹਾਡਾ ਗੁਰੂ ਕੌਣ, ਗੁਰੂ ਕੌਣ ਪੁੱਛੇ ਲਈਦਾ ਆਪਾਂ। ਤੇ ਗੁਰੂ ਅਮਰਦਾਸ ਜੀ ਕਹਿੰਦੇ, ਪੰਡਿਤ ਜੀ ਅਜੇ ਤਾਂ ਗੁਰੂ ਕੋਈ ਮਿਲਿਆ ਹੀ ਨਹੀਂ, ਮੈਂ ਟੋਲਦਾ ਹੀ ਫਿਰ, ਅਜੇ ਨਹੀਂ ਗੁਰੂ ਧਾਰਨ ਕੀਤਾ। ਤੇ ਇੱਥੇ ਹੀ ਜਦੋਂ ਜਵਾਬ ਮਿਲ ਗਿਆ ਨਾ ਕਿ ਗੁਰੂ ਨਹੀਂ ਧਾਰਨ ਕੀਤਾ, ਉਹ ਪੰਡਿਤ ਦੁਰਗਾ ਜੀ ਨੇ ਬਚਨ ਬੰਦ ਕਰ ਦਿੱਤੇ, ਬੋਲਣਾ ਹੀ ਬੰਦ ਕਰ ਦਿੱਤਾ, ਚੁੱਪ ਕਰਕੇ ਆਪਣੇ ਵਸਤਰ ਪਾ ਲਏ। ਸਾਨੂੰ ਵੀ ਕਿਹਾ ਸੰਤ ਮਿਲੇ ਕਿਛ ਸੁਣੀਏ, ਕਹੀਏ ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਕੋਈ ਮਨਮੁਖ ਮਿਲਦਾ ਮਨਮਤੀ ਆ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਚੁੱਪੇ ਕਰ ਜਾ, ਗੂੰਗਾ ਹੀ ਬਣ ਜਾ, ਕਿਉਂਕਿ ਕਿਹੜਾ ਤੇਰੇ ਬੋਲੇ ਦਾ ਉਹਦੇ ਅਸਰ ਹੋਣਾ। ਕੋਈ ਸਤਨਾ ਗਾਹਾਂ ਤੇ ਪੁੱਠੀ ਗੱਲ ਬੋਊਗਾ ਤੁਹਾਨੂੰ। ਕੋਈ ਗੁਰਮੁਖ ਮਿਲਦਾ ਰੱਬ ਦਾ ਪਿਆਰਾ, ਉਹਦੇ ਨਾਲ ਬੋਲ, ਉਹਦੇ ਨਾਲ ਬਚਨ ਬਿਲਾਸ ਕਰ। ਉਹਨੇ ਸਮਝਿਆ ਤਾਂ ਏਡੀ ਉਮਰ ਹੋ ਗਈ, ਅਜੇ ਗੁਰੂ ਨੀ ਧਾਰਨ ਕੀਤਾ, ਨਿਗੁਰ ਐਸਾ ਪ੍ਰਭਾਵ ਪਿਆ, ਉਹ ਚੁੱਪੇ ਕਰ ਗਿਆ। ਪੰਡਿਤ ਗੁਰਸਿੱਖ ਪਿਆਰੇ ਬੋਲਿਆ ਹੀ ਨਾ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹ ਪੈਸਿਆਂ ਦੀ ਥੈਲੀ ਜਿਹੜੀ ਰੱਖੀ ਹੋਈ ਸੀ ਭੇਟਾ, ਉਹ ਕੱਢ ਕੇ ਪੰਡਿਤ ਦੁਰਗਾ ਜੀ ਨੂੰ ਦੇਣੀ ਸ਼ੁਰੂ ਕੀਤੀ। ਲਓ ਮਹਾਰਾਜ, ਕੱਲ ਦੀ ਭੇਟਾ ਮੇਰੇ ਕੋਲ ਅਮਾਨਤ ਹੈ। ਪੰਡਿਤ ਦੁਰਗਾ ਜੀ ਕਹਿੰਦੇ, ਮੈਂ ਤਾਂ ਪਛਤਾਉਣਾ ਕਿ 20 ਸਾਲ ਤੈਥੋਂ ਭੇਟਿਆ ਕਿਉਂ ਲੈਂਦਾ ਰਿਹਾ, ਮੈਂ ਤਾਂ ਉਸ ਤੋਂ ਹੀ ਪਛਤਾਉਣਾ। ਤੂੰ ਤਾਂ ਨਿਗੁਰ, ਤੇਰੇ ਹੱਥ ਦਾ ਮੈਦਾਨ ਨਹੀਂ ਲੈਣਾ। ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਕਿ ਤੂੰ ਨਿਗੁਰਾ ਫਿਰਦਾ ਹੁਣ ਤੱਕ। ਉਹ ਦਾਨ ਤਾਂ ਇੱਕ ਪਾਸੇ, ਆ ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਬੈਠੇ ਹੋ, ਇਹਨਾਂ ਨੇ ਤਾਂ ਬਚਨ ਕਰ ਦਿੱਤਾ, ਨਿਗੁਰੇ ਕਾਹ ਨੌ ਬੁਰਾ। ਉਹ ਤੇ ਦਾਨ ਤਾਂ ਕੀ ਇੱਕ ਪਾਸੇ ਰਹਿ ਗਿਆ, ਉਹਦਾ ਤਾਂ ਮੁੱਖ ਤੋਂ ਨੌ ਲੈਣਾ ਵੀ ਬੁਰਾ। ਜਿਹੜਾ ਨਿਗੁਰਾ ਹੈ, ਗੁਰੂ ਤੋਂ ਬੇਮੁਖ ਹੈ, ਉਹ ਤੋਂ ਤਾਂ ਦੂਰ ਹੋ ਜਾਈਏ, ਭਾਗ ਕੇ ਹੈ ਨੇੜੇ ਵੀ ਨਾ ਖੜੋ। ਤੇ ਗੁਰਸਿੱਖ ਪਿਆਰਿਓ, ਮੈਂ ਨੀ ਤੇਰਾ ਦਾਨ ਲੈਣਾ, ਤੂੰ ਨਿਗੁਰਾ। ਇੰਨਾ ਬਚਨ ਕਹਿ ਕੇ ਪੰਡਿਤ ਚਲਿਆ ਗਿਆ। ਹੁਣ ਇਹ ਛੋਟੀ ਗੱਲ ਥੋੜੋ, 70 ਸਾਲ ਦੀ ਉਮਰ ਹੋ ਗਈ, 21 ਵਾਰ ਗੰਗਾ ਜੀ ਦੇ ਦਰਸ਼ਨ ਹੋ ਗਏ, ਤੇ ਫਿਰ ਇੰਨਾ ਦਾਨ ਪੁੰਨ ਕੀਤਾ, 7 ਵਜੇ ਆ ਗਏ ਘਰ ਮੁੜ ਕੇ। ਕਿੱਥੇ ਚੈਨ ਆਵੇ ਗੁਰਸਿੱਖ ਪਿਆਰਿਓ, ਕੋਈ ਦਿਮਾਗ ਤੇ ਸਟ੍ਰਾਈਕ ਕਰ ਜਾਵੇ, ਤੁਹਾਡੀ ਗੱਲ ਕਿੱਥੇ ਨੀਂਦ ਆਉਣ ਦਿੰਦੀ ਹੈ। ਫਿਰ ਮੇਰੀ ਤਾਂ ਉਮਰ ਐਵੇਂ ਲੰਘ ਗਈ, 70 ਸਾਲ ਦੀ ਉਮਰ ਹੋ ਗਈ, ਮੈਂ ਨਿਗੁਰਾ ਫਿਰਦੇ, ਮੇਰੇ ਹੱਥ ਦਾ ਦਾਨ ਲੈਣਾ ਵੀ ਜਵਾਬ ਦੇ ਦਿੱਤਾ ਪੰਡਿਤ ਨੇ। ਤਾਂ ਗੁਰਸਿੱਖ ਪਿਆਰਿਓ, ਸਾਰੀ ਰਾਤ ਬੇਚੈਨ ਚੁਬਾਰੇ ਦੇ ਵਿੱਚ, ਤੇ 4 ਵਜ ਗਏ ਅੰਮ੍ਰਿਤ ਵੇਲੇ ਦੇ। ਦੇਖੋ ਜਦੋਂ ਕਰਮ ਜਾਗਦੇ ਨੇ, ਦੇਵ ਨੇਤ ਸ੍ਰੀ ਗੁਰੂ ਅਮਰਦਾਸ, ਜਿਨ੍ਹਾਂ ਦਾ ਅੱਜ ਆਪਾਂ ਗੁਰਪੁਰਬ ਮਨਾਉਂਦੇ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੁੜਮ ਲੱਗਦੇ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਸਕੇ ਭਰਾ ਦੇ ਪੁੱਤ ਨੂੰ ਵਿਆਹੀ ਹੋਈ ਸੀ। ਕੁੜਮ ਸੀ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਆਪਸ ਵਿੱਚ, ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਇਹਨਾਂ ਦੇ ਘਰ ਵਿਆਹੀ ਹੋਈ ਸੀ। ਤੇ ਉਹ ਸਪੁੱਤਰੀ ਗੁਰੂ ਘਰ ਵਿੱਚ ਜੰਮੀ ਪਲੀ, ਗੁਰਮਤ ਦੀ ਜਾਣੋ। ਉਹ ਤੜਕੇ ਉੱਠ ਕੇ ਇਸ਼ਨਾਨ ਕੀਤਾ, ਬਾਣੀ ਪੜ੍ਹੀ, ਫਿਰ ਦੁੱਧ ਰਿੜਕਣਾ ਪਾਇਆ, ਤੇ ਦੁੱਧ ਰਿੜਕਣ ਦੇ ਨਾਲ ਹੀ ਆਸਾ ਦੀ ਵਾਰ ਦੇ ਸ਼ਲੋਕ ਆਰੰਭ ਕਰ ਦਿੱਤੇ, ਜਿਹੜੇ ਗੁਰੂ ਨਾਨਕ ਦੇ ਯਾਦ ਕੀਤੇ ਹੋਏ ਸੀ। ਬਲਿਹਾਰੀ ਗੁਰ ਆਪਣੇ ਦਿਵਾੜੀ ਸਦਵਾਰ, ਜਿਨ ਮਾਨਸ ਦੇ ਦੇਵ ਤੇ ਕੀਏ ਕਰਤ ਨ ਲਾਗੀ ਬਾਰ। ਅੱਗੇ ਵੇਖ ਲਓ, ਤੁਹਾਡੇ ਯਾਦ ਹੋਣਾ ਗੁਰਮੁਖੋ, ਜਦ ਆਪਣੇ ਬਜ਼ੁਰਗ ਬਹੁਤਾ ਰੱਸਾ ਖੋਲਦੇ ਸੀ, ਮੂੰਹ ਤੋਂ ਕਹਿੰਦੇ ਸੀ ਸਤਨਾਮ, ਕਲਾੜੀ ਜੋੜਨੀ ਸਤਨਾਮ, ਜੇ ਦਾਤੀ ਚੱਕਣੀ ਖੁਰਪਾ ਚੱਕਣਾ ਤਾਂ ਸਤਨਾਮ, ਭੈਣਾਂ ਬੀਬੀਆਂ ਨੇ ਆਟਾ ਗੁੰਨਣ ਲੱਗਣਾ ਤਾਂ ਵਾਹਿਗੁਰੂ, ਰੋਟੀ ਪਕਾਉਣ ਲੱਗਣੀ ਤਾਂ ਸਤਨਾਮ ਵਾਹਿਗੁਰੂ। ਹੈਗਾ ਸਤਨਾਮ ਹੁਣ ਕਿਤੇ ਘਰਾਂ ਚ? ਹੁਣ ਤਾਂ ਸਾਡੇ ਨੌਜਵਾਨ ਮੁੰਡੇ ਕਹਿੰਦੇ ਬੋਲਦੇ ਨੀ ਰਹੇ, ਬੀਬੀਆਂ ਕਹਿੰਦੀਆਂ ਮਧਾਣੀਆਂ ਨਹੀਂ ਰਹੀਆਂ, ਜੇ ਪਲਾਣੇ ਮਧਾਣੀਆਂ ਤੇ ਬਹੁਤ ਨੀ ਰਹੇ, ਕਹਿੰਦੇ ਸਤਨਾਮ ਦੀ ਵੀ ਲੋੜ ਨੀ, ਹੁਣ ਸਦੀਕ ਨੂੰ ਲਿਆਓ ਕੁਛ ਸਤਨਾਮ। ਜਦ ਪੁਰਾਣੇ ਇੰਪਲੀਮੈਂਟਸ ਨੀ ਰਹੇ ਤੇ ਪੁਰਾਣਾ ਗੌਡ ਕੀ ਕਰਨਾ ਆਪਾਂ ਨੇ, ਕਹਿੰਦੇ ਇਹ ਵੀ ਨਵਾਂ। ਹੁਣ ਵੇਖੋ ਕੈਸੇ ਤੁਸੀਂ ਪੰਜਾਬ ਵਿੱਚ ਜਾਂਦੇ ਹੋ, ਇੱਥੇ ਬੁਰਾ ਹਾਲ ਹੈ ਤੁਹਾਡਾ, ਕਿਤੇ ਕਾਰ ਚ ਬੈਠੋ ਤਾਂ ਸਹੀ, ਸੁੱਚ ਲਾ ਦਿੰਦੇ ਹੈ। ਐਸੇ ਬੋਲ ਨਿਕਲਦੇ ਆ ਉਸ ਟੇਪ ਵਿੱਚੋਂ ਵੀ ਛੇਤੀ ਬੰਦ ਕਰਦੇ ਆ ਵੀ ਹੁਣ ਬਾਬਾ ਬੈਠਾ ਪਿੱਛੇ, ਛੇਤੀ ਦੇ ਕੇ ਟੇਪ ਆਫ ਕਰਦੇ ਆ। ਜਿੰਨਾ ਦੁਨੀਆਂ ਦਾ ਗੰਦ ਉਹ ਕਾਰਾਂ ਦੇ ਵਿੱਚ, ਤੁਹਾਡੇ ਘਰਾਂ ਦੇ ਵਿੱਚ ਜਿੰਨਾ ਗੰਦ, ਦੇਖੋ ਪੰਜਾਬ ਵਿੱਚ ਜਾ ਕੇ ਟਰੈਕਟਰਾਂ ਤੇ ਕੀ ਹਾਲ ਹੈ ਤੁਹਾਡੇ ਮੁੰਡਿਆਂ ਦਾ, ਬੁਰਾ ਹਾਲ। ਜਿੰਨੀ ਗੰਦੀ ਤੋਂ ਗੰਦੀ ਟੇਪ ਉਹ ਤੁਹਾਡੇ ਖੇਤਾਂ ਵਿੱਚ ਵੱਜਦੀ ਹੈ। ਫਿਰ ਕਹਿੰਦੇ ਜੀ ਝਾੜ ਘਟ ਗਿਆ, ਜ਼ਮੀਨ ਅਖੇ ਸਾਡੀ ਕਮਜ਼ੋਰ ਹੋ ਗਈ, ਹੁਣ ਯੂਰੀਆ ਬਹੁਤ ਪਾਈ। ਮੈਂ ਤਾਂ ਉੱਥੇ ਸਾਫ਼ ਕਹਿੰਦਾ ਹੁੰਦਾ ਵੀ ਜੀਰੀ ਲਾਉਣੀ ਹੈ, ਹੁਣ ਜੱਟੋ ਤੁਸੀਂ ਹੁਣ ਲਾ ਰਹੇ ਹੈ, ਮੇਰੀ ਵੀ ਤੁਹਾਡੀ ਕਿਰਪਾ ਨਾਲ ਚਾਰ ਮੋਟਰਾਂ ਦੀ ਖੇਤੀ ਹੈ, ਤਿੰਨ ਟਰੈਕਟਰ ਨੇ ਤੁਸੀਂ ਬਖਸ਼ੇ ਹੋਏ, ਸਭ ਦਸਾਂ ਨਮ ਦੀ ਕਿਰਤ ਹੈ ਹੱਥੀ ਗੁਰਸਿੱਖ ਪਿਆਓ। ਮੈਂ ਤਾਂ ਬੇਨਤੀ ਕਰਦਾ ਉਹਨਾਂ ਮੁੰਡਿਆਂ ਨੂੰ ਵੀ ਡਾਇਆ ਨਾ ਪਾਇਓ, ਐਤਕੀ ਯੂਰੀਆ ਨਾ ਖਰੀਦਿਓ। ਕਹਿੰਦੇ ਬਾਬਾ ਜੀ ਫਿਰ ਜੀਰੀ ਹੋਊਗੀ ਕੀ ਕਿਵੇਂ? ਮੈਂ ਕਿਹਾ ਕਿਸੇ ਗਾਉਣ ਵਾਲੀ ਦੇ ਚਰਨ ਪਾਓ, ਸਤਨਾਮ ਦੇਖੋ ਜੀਰੀ ਦਾ ਝਾੜ ਵੱਧਦਾ, ਫਿਰ ਝਾੜ ਵਧੂਗਾ, ਡਾਇਆ ਦੀ ਲੋੜ ਨੀ ਹੈਗੀ। ਉਹ ਕਰਤੇ ਦੇ ਨਾਮ ਤੋਂ ਬਿਨਾਂ ਕਿਰਤ ਕਦੇ ਕਮਾਈ ਤੁਹਾਨੂੰ ਸਫਲੀ ਨਹੀਂ ਹੋਊਗੀ। ਗੁਰਸਿੱਖ ਪਿਆਰਿਆ ਗੰਦੇ ਗੰਦ, ਇਹ ਮੈਂ ਨੀ ਕਹਿੰਦਾ, ਇੱਥੇ ਪੜ੍ਹੇ ਲਿਖੇ ਮੁੰਡੇ ਹੀ ਬੈਠੇ ਨੇ ਹੁਣ ਨਵੀਂ ਪੀੜ੍ਹੀ ਦੇ। ਐਗਰੀਕਲਚਰ ਯੂਨੀਵਰਸਿਟੀ ਹੈ ਤੁਹਾਡੇ ਲੁਧਿਆਣੇ, ਉਹਨਾਂ ਨੂੰ ਲੈਟਰ ਪਾਇਓ, ਉਹਨਾਂ ਨੇ ਤਜਰਬਾ ਕੀਤਾ ਸਾਇੰਟਿਫਿਕ ਤਰੀਕੇ ਨਾਲ, ਇੱਕੋ ਬੀਜ, ਇੱਕ ਝਾੜੇ, ਇੱਕੋ ਮੌਸਮ, ਇੱਕੋ ਉਹਨਾਂ ਨੂੰ ਖੁਰਾਕ, ਇੱਕੋ ਟੈਂਪਰੇਚਰ, ਦੋ ਕਮਰਿਆਂ ਵਿੱਚ ਬੂਟੇ ਬੀਜੇ। ਇਕਨਾਂ ਦੇ ਕੋਲ ਲਾਈਆਂ ਗੰਦੀਆਂ ਟੇਪਾਂ, ਇਕਨਾਂ ਦੇ ਕੋਲ ਲਾਈਆਂ ਧਾਰਮਿਕ ਟੇਪਾਂ, ਅੱਧਾ ਵੀ ਝਾੜ ਨੀ ਉਹਨਾਂ ਬੂਟਿਆਂ ਨੇ ਦਿੱਤਾ ਜਿਹਨਾਂ ਬੂਟਿਆਂ ਕੋਲ ਗੰਦੀਆਂ ਟੇਪਾਂ ਚੱਲਦੀਆਂ ਨੇ। ਇਹ ਚਿੱਠੀ ਪਾ ਲਿਓ, ਮੈਂ ਤੋਂ ਐਡਰੈਸ ਲੈ ਲਓ, ਤੁਹਾਨੂੰ ਲਿਖਣਗੇ ਐਗਰੀਕਲਚਰ ਯੂਨੀਵਰਸਿਟੀ ਵਾਲੇ। ਜਿੱਥੇ ਗੰਦ ਸੀ, ਸਾਡੇ ਬਜ਼ੁਰਗ ਜਦੋਂ ਵੀ ਕੋਈ ਕੰਮ ਕਰਨਾ, ਹੁਣ ਤਾਂ ਉੱਥੇ ਕੰਮੇ ਹੋ ਰਹੇ, ਬਾਪੂ ਕਹੂਗਾ ਜਾ ਮੁੰਡਿਆ ਖੇਤ ਵਿੱਚ ਟਰੈਕਟਰ ਲੈ ਜਾ ਵਾਹ ਕੇ ਆ, ਤੇ ਸਾਡੇ ਮੁੰਡੇ ਨਾ ਤਾਂ ਟਾਇਰਾਂ ਦੀ ਹਵਾ ਦੇਖਣ, ਨਾ ਦੇਖਣ ਮੋਬਾਈਲ ਠੀਕ ਹੈ ਕਿ ਨਹੀਂ, ਨਾ ਦੇਖਣ ਰੈਡੀਏਟਰ ਚ ਪਾਣੀ, ਨਾ ਦੇਖਣ ਬੈਟਰੀ, ਦੇਖਦੇ ਕੀ ਨੇ? ਪਹਿਲਾਂ ਆਪਣੇ ਬੋਝੇ ਚ ਹੱਥ ਮਾਰਦੇ ਵੀ ਪੂੜੀ ਹੈਗੀ ਕਿ ਨਹੀਂ, ਉਹ ਆਪਣਾ ਡੀਜ਼ਲ ਪਹਿਲਾਂ ਵੇਖਦੇ ਨੇ ਵੀ ਸਾਡਾ ਮਸਾਲਾ ਵੀ ਸਾਡੇ ਕੋਲ ਹੈ। ਕੋਈ ਧਰਤੀ ਮਾਤਾ ਹੈ, ਮਾਤਾ ਧਰਤ ਮਾਤ, ਅੱਗੇ ਇੱਕ ਧੜੀ ਜੋਖਣੀ ਬਜ਼ੁਰਗਾਂ ਨੇ ਤੇ ਇੱਕ ਨੀ ਸੀ ਕਹਿੰਦੇ ਬਰਕਤ ਹੈ ਕਿਸੇ ਕੋਲ? ਹੁਣ ਜਾਂ ਪੰਜਾਬ ਨੂੰ ਤਾਂ ਛੱਡੋ, ਤੁਹਾਡੇ ਕੋਲ ਹੈਗੀ ਇੱਥੇ ਬਰਕਤ? ਤੁਸੀਂ ਤਾਂ ਇੰਗਲੈਂਡ ਆ ਗਏ, ਬਹੁਤ ਐਡਵਾਂਸ ਕੰਟਰੀ ਚ, ਇੱਕ ਦੇ 70 ਬਣਦੇ ਆ ਤੁਹਾਡੇ ਤੇ ਜਾ ਕੇ, ਇੱਥੇ ਵੀ ਰੌਲਾ ਪੈਂਦਾ ਕਿ ਮਾਰਗੇਜ ਨੀ ਮੁੜਦੀ, ਬਿੱਲ ਨਹੀਂ ਜਾਂਦੇ। ਇੱਕ ਧੜੀ ਬਰਕਤ, ਜੇ ਤੀਜੀ ਧੜੀ ਹੋ ਜਾਣੀ ਰੱਬ ਨੂੰ ਕਹਿ ਦੇਣਾ ਬਹੁਤ ਹੋ ਗਈਆਂ। ਹੁਣ ਲੱਭਦਾ ਕੋਈ ਬਹੁਤ ਕਹਿਣ ਵਾਲਾ? ਅੰਮ੍ਰਿਤ ਵੇਲੇ ਉੱਠੀ ਬੀਬੀ ਅਮਰੋ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਅੱਜ ਜੀ ਦਾ ਗੁਰਪੁਰਬ ਗੁਰੂ ਅਮਰਦਾਸ ਜੀ ਦੀ ਨੂੰਹ, ਇਹ ਰਿਸ਼ਤਾ ਸੀ ਦੋਹਾਂ ਦਾ। ਉਹ ਬੀਬੀ ਉੱਠੀ, ਉਧਰ ਰਿੜਕਣਾ ਪਾ ਲਿਆ, ਉਧਰ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ, ਉੱਪਰ ਚਬਾਰੇ ਵਿੱਚ ਤੜਫ ਰਹੇ ਸੀ ਗੁਰੂ ਅਮਰਦਾਸ ਮਹਾਰਾਜ। ਉਸ ਬ੍ਰਾਹਮਣ ਦੇ ਬੋਲ, ਤੇਰੇ ਹੱਥਾਂ ਦਾ ਦਾਨ ਮੈਂ ਨੀ ਲੈਣਾ, ਤੂੰ ਨਿਗੁਰਾ ਹੈ। 70 ਸਾਲ ਹੋ ਗਏ ਜਦੋਂ ਬਾਣੀ ਸੁਣੀ ਤਾਂ ਗੁਰਸਿੱਖ ਪਿਆਰੇ ਉਤਰਿਆ ਇਹ ਪੌੜੀਆਂ। ਉਦੋਂ ਪੜਦਾ ਹੁੰਦਾ ਸੀ, ਤੁਹਾਨੂੰ ਪਤਾ ਆਪਣੇ ਘਰਾਂ ਚ ਸੱਸ ਨੂੰ ਦਾ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਸੀ, ਬਾਪੂ ਦੇ ਸਾਹਮਣੇ ਧੀ ਕੇਸ ਨਹੀਂ ਸੀ ਵਾਹੁੰਦੀ ਹੁੰਦੀ। ਜੇ ਭਰਾ ਬੈਠਾ ਹੋਵੇ ਕੰਘਾ ਨਹੀਂ ਸੀ ਬੱਚੀਆਂ ਕਰਦੀਆਂ ਹੁੰਦੀਆਂ। ਇਤਨਾ ਵਿਰਸਾ ਹੁੰਦਾ ਸੀ ਸਾਡਾ ਕੁਝ ਗੁਰਸਿੱਖ ਪਿਆਰੇ ਹੋ। ਤੇ ਉਹ ਮਹਾਰਾਜ ਉਤਰੇ ਤੇ ਓਟੀਏ ਦੇ ਓਹਲੇ ਬੈਠ ਗਏ, ਮੂੰਹ ਨੇਰਾ ਸੀ, ਸਾਰੀ ਬਾਣੀ ਸੁਣੀ। ਤੇ ਜਦੋਂ ਬੀਬੀ ਅਮਰੋ ਜੀ ਨੇ ਘੀ ਕੱਢਿਆ, ਚੌਲਾ ਢੱਕ ਕੇ ਉੱਠੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਨੂੰਹ ਦੇ ਅੱਗੇ ਸਿਰ ਚੁਕਾ ਦਿੱਤਾ। ਬਲ ਤੋਂ ਜਲ ਤੋਂ ਤੌਕੇ ਅਜਨਾ ਦਾ ਅੱਜ ਗੁਰਪੁਰਬ ਹੈ। ਉਹ ਬਾਣੀ ਸੁਣ ਕੇ ਸ਼ੀਤਲਤਾ ਪ੍ਰਾਪਤ ਹੋਈ ਜਾਦੇ ਗਿਰਦੇ ਨੂੰ। ਤੇ ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਜੀ ਮੈਂ ਏਡੀ ਵੱਡੀ ਪਾਪਣ, ਤੁਸੀਂ ਮੇਰੇ ਪਿਤਾ, ਸਹੁਰਾ ਤਾਂ ਪਿਤੇ ਨਾਲੋਂ ਵੀ ਸਤਿਕਾਰਯੋਗ ਹੁੰਦਾ, ਤੁਸੀਂ ਸਿਰ ਨਵਾਏ। ਸਤਿਗੁਰ ਅਮਰਦਾਸ ਜੀ ਕਹਿੰਦੇ, ਪੁੱਤਰੀ ਤੈਨੂੰ ਨਹੀਂ ਨਿਭਾਇਆ, ਆ ਜਿਹੜੀ ਤੂੰ ਬਾਣੀ ਪੜ੍ਹੀ ਹੈ ਤੇਰੀ ਬਾਣੀ ਨੂੰ ਸਿਰ ਚੁਕਾਇਆ, ਜਿਹੜਾ ਤੂੰ ਬਾਣੀ ਸੁਣਾਈ ਹੈ ਮੈਨੂੰ, ਹੁਣ ਕਿਰਪਾ ਕਰ ਜਿਹਦੀ ਇਹ ਬਾਣੀ ਹੈ ਮੈਨੂੰ ਲੈ ਚੱਲ ਉਹਦੇ ਕੋਲ। ਨੂੰ ਬਣੀ ਸੀ ਵਿਚੋਲੀ ਗੁਰੂ ਅਮਰਦਾਸ ਪਾਤਸ਼ਾਹ ਦੀ ਬੀਬੀ ਅਮਰੋ। ਬੀਬੀ ਅਮਰੋ ਕਹਿੰਦੀ ਪਿਤਾ ਜੀ ਤੁਹਾਡਾ ਬਚਨ ਜ਼ਰੂਰ ਮੰਨਣਾ, ਪਰ ਮੇਰੇ ਪਿਤਾ ਨੇ ਜਿੱਦਣ ਮੈਨੂੰ ਸਹੁਰੇ ਨੂੰ ਤੋਰਿਆ ਨਾ, ਇੱਕ ਬਚਨ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੇ ਬੀਬੀ ਅਮਰੋ ਨੂੰ ਕਿ ਪੁੱਤਰੀ ਜਦ ਤੱਕ ਅਸੀਂ ਬੁਲਾਈਏ ਨਾ ਤੂੰ ਪੇਕੇ ਨਹੀਂ ਆਉਣਾ, ਸਾਡਾ ਸੱਦਾ ਜਾਊ ਤਾਂ ਆਈ, ਮਰਜ਼ੀ ਨਾਲ ਨਹੀਂ ਉੱਥੋਂ ਆਉਣਾ। ਕਿੰਨੀ ਉੱਚੀ ਸਿੱਖਿਆ, ਆਪਣੀ ਮਰਜ਼ੀ ਨਹੀਂ ਵਰਤਣੀ, ਅਸੀਂ ਬੁਲਾਵਾਂਗੇ ਤੈਨੂੰ, ਪਰ ਹੁਣ ਤੁਸੀਂ ਉਹ ਤੋਂ ਵੀ ਉੱਚੀ ਪਦਵੀ ਹੈ, ਤੁਸੀਂ ਮੇਰੇ ਸਹੁਰਾ ਸਾਹਿਬ ਹੋ। ਸਤਿਗੁਰ ਪਾਤਸ਼ਾਹ ਜੀ ਦੇ ਆਪ ਲੈ ਕੇ ਬੀਬੀ ਅਮਰੋ ਖੰਡੂਰ ਸਾਹਿਬ ਗੁਰਸਿੱਖ ਪਿਆਰਿਓ ਗੁਰੂ ਅੰਗਦ ਦੇਵ ਜੀ ਦੇ ਕੋਲ, ਤੇ ਗੁਰੂ ਅਮਰਦਾਸ ਜੀ ਨੂੰ ਬਾਹਰ ਖੜਾਤਾ। ਕਹਿੰਦੀ ਉੱਥੋਂ ਤਾਂ ਮੈਂ ਆਗਿਆ ਤੋਂ ਬਿਨਾਂ ਆਈ ਹੈ, ਤੁਸੀਂ ਇੱਥੇ ਖੜੋ ਪਿਤਾ ਜੀ, ਇੱਥੇ ਮੈਂ ਹੁਣ ਪੁੱਛ ਕੇ ਆਉਣੀ ਹੈ ਕਿ ਤੁਹਾਨੂੰ ਨਾਲ ਲੈ ਕੇ ਆਵਾਂ। ਤਾਂ ਗੁਰਸਿੱਖ ਪਿਆਰਿਓ ਜਦੋਂ ਬੀਬੀ ਅਮਰੋ ਗਈ ਗੁਰੂ ਅੰਗਦ ਦੇਵ ਜੀ ਦੇ ਕੋਲ, ਉਹੀ ਬਚਨ ਕਰ ਦਿੱਤਾ ਕਿ ਪੁੱਤਰੀ ਤੈਨੂੰ ਕਿਹਾ ਅਸੀਂ ਬੁਲਾਏ ਤੇ ਬਿਨਾਂ ਆਉਣਾ ਨੀ ਸਹੁਰੇ ਘਰੋਂ। ਚੁੱਪ ਬੀਬੀ ਜੀ ਹੱਥ ਬੰਨ ਕੇ, ਜਾਣਦੇ ਸੀ ਵੀ ਉਧਰ ਵੀ ਪਿਤਾ ਦਾ ਹੁਕਮ ਹੈ, ਤੇ ਦੂਜਾ ਬਚਨ ਕਰ ਦਿੱਤਾ ਜੇ ਆਈ ਏ ਜਿਹਨੂੰ ਨਾਲ ਲੈ ਆਈ ਏ ਫਿਰ ਬਾਹਰ ਕਾਤੇ ਖੜਾ ਕਰਿਆ, ਸਾਧਨਾ ਉਹਨੂੰ ਵੀ ਲਿਆ, ਹੁਣ ਜਾਣੀ ਜਾਣ ਸਤਿਗੁਰ ਲਿਆ ਉਹਨੂੰ ਟੋਬੇ ਤੇ ਖੜਾ ਕਰਤਾ ਵਿਚਾਰੇ ਨੂੰ। ਤੇ ਬੀਬੀ ਅਮਰੋ ਜੀ ਗੁਰੂ ਅਮਰਦਾਸ ਜਿਨ੍ਹਾਂ ਦਾ ਅੱਜ ਗੁਰਪੁਰਬ ਹੈ ਲੈ ਕੇ ਗਏ, ਤੇ ਅੰਦਰ ਗੁਰੂ ਅੰਗਦ ਦੇਵ ਜੀ ਖੇਸੀ ਪੰਜ ਚਾਂਦੀ ਦੇ ਰੁਪਈਏ ਕੁੜਮ ਸੀ ਨਾ, ਸਤਿਕਾਰ ਕਰਨੇ ਸੀ ਸ਼ਿਸ਼ਟਾਚਾਰ। ਜਦੋਂ ਕੇਸੀ ਤੇ ਰੁਪਈਏ ਲੈ ਕੇ ਗਏ, ਧੰਨ ਗੁਰੂ ਅਮਰਦਾਸ ਚਰਨਾਂ ਤੇ ਟਹਿ ਕਹਿੰਦਾ ਸਤਿਗੁਰ ਇਹ ਖੇਸੀ ਇੱਕ ਸਾਲ ਨੂੰ ਪਾਟ ਜੂਗੀ, ਇਹ ਦੋ ਸਾਲ ਨੂੰ ਮੇਰੇ ਕੰਮ ਨਹੀਂ ਆਉਣੀ, ਇਹ ਪੰਜ ਰੁਪਈਏ ਛੇਤੀ ਮੁੱਕ ਜਾਣਗੇ, ਇਹ ਖੇਸੀ ਹੁਣ ਮੈਨੂੰ ਕੁੜਮਚਾਰੀ ਵਿੱਚ ਸਤਿਕਾਰ ਨਾ ਕਰੇ, ਮੇਰੇ ਉੱਤੇ ਉਹ ਕੱਪੜਾ ਪਾ ਦੇ ਜਿਹੜਾ ਮੇਰਾ ਲੋਕ ਪਰਲੋਕ ਢੱਕ ਲਵੇ। ਗੁਰੂ ਅਮਰਦਾਸ ਇਹ ਕਿੰਨਾ ਚਿਰ ਖੇਸੀ ਹੈ, ਖੇਸੀਆਂ ਮੈਂ ਲੈਣ ਨਹੀਂ ਆਇਆ, ਹੁਣ ਪਰਲੋਕ ਵਿੱਚ ਪੱਤ ਰੱਖਣ ਵਾਲਾ ਕੱਪੜਾ ਦੇ ਦੇ, ਇਹ ਪੰਜ ਰੁਪਈਏ ਨਾ ਹੁਣ ਮੈਨੂੰ ਦੇ, ਹੁਣ ਮੈਨੂੰ ਉਹ ਧਨ ਦੇ ਦੇ ਜਿਹੜਾ ਦੋ ਲੋਕਾਂ ਵਿੱਚ ਮੁੱਕੇ ਨਾ, ਮੈਂ ਤਾਂ ਉਹ ਲੈਣ ਆਇਆ ਧਨ ਤੇਰੇ ਕੋਲ। ਤੇ ਸਤਿਗੁਰ ਚਰਨਾਂ ਤੇ ਟਹਿ ਪਏ। ਸਤਿਗੁਰ ਕਹਿੰਦੇ ਤੁਹਾਡੀ ਤਾਂ ਵੱਡੀ ਪਦਵੀ ਹੈ, ਉਦੋਂ ਬਹੁਤ ਫਰਕ ਹੁੰਦਾ ਸੀ, ਮੁੰਡੇ ਵਾਲਿਆਂ ਦਾ ਬਹੁਤ ਮਾਣ ਹੁੰਦਾ ਸੀ, ਲੜਕੀ ਵਾਲੇ ਬਹੁਤ ਛੋਟੇ ਸਮਝਦੇ ਸੀ ਆਪਣੇ ਆਪ ਨੂੰ, ਨਹੀਂ ਸਤਿਗੁਰ ਉਹ ਛੱਡਦੇ ਗੱਲਾਂ, ਹੁਣ ਮੈਂ ਤੇਰੀ ਸ਼ਰਨ ਆਏ। ਸਰਗੋਬਿੰਦ ਸਾਹਿਬ ਜੀ ਤੋਂ ਇੱਕ ਬਚਨ ਹੈ, ਪਿਆਰ ਨਾਲ ਸੁਣਿਓ, ਗੁਰੂ ਗੋਬਿੰਦ ਸਿੰਘ ਤੋਂ ਵੀ ਪੁੱਛਿਆ ਸੀ, ਪੰਜ ਸਵਾਲ ਇਕੱਠੇ ਹੀ ਕਿ ਸਤਿਗੁਰ ਦੱਸੋ ਦੁਨੀਆਂ ਵਿੱਚ ਗੁਰੂ ਕੌਣ ਹੋਇਆ, ਨੰਬਰ 2 ਸਿੱਖ ਕੌਣ ਹੋਇਆ, ਨੰਬਰ 3 ਸੇਵਕ ਕੌਣ ਹੋਇਆ, ਨੰਬਰ 4 ਰਿਸ਼ਤੇਦਾਰ ਕੌਣ ਹੋਇਆ, ਨੰਬਰ 5 ਇਸ ਦੁਨੀਆਂ ਵਿੱਚ ਪੁੱਤ ਕੌਣ ਹੋਇਆ। ਇਹ ਗੁਰਮਤ ਦੇ ਸਵਾਲ ਨੇ ਸਤਿਗੁਰਾਂ ਦੇ ਅੱਗੇ, ਪ੍ਰੇਮੀ ਗੁਰਸਿੱਖਾਂ ਵੱਲੋਂ ਕੀਤੇ ਹੋਏ। ਗੁਰੂ ਕੌਣ ਹੈ? ਸਤਿਗੁਰ ਕਹਿੰਦੇ ਗੁਰਸਿੱਖੋ ਗੁਰੂ ਤਾਂ ਕੇਵਲ ਗੁਰੂ ਨਾਨਕ ਹੋਏ, ਕੇਵਲ ਗੁਰੂ ਨਾਨਕ। ਹੁਣ ਇੱਥੇ ਸ਼ੰਕਾ ਨਾ ਕਰਿਓ, ਕਿਤੇ ਘਰ ਜਾ ਕੇ ਟੈਲੀਫੋਨ ਖੜਕਾਓ, ਪਵਿੱਤਰ ਸੋਨੂੰ ਥੋੜਾ ਸੰਤ ਹੈ ਕਹਿੰਦਾ ਤਾ, ਗੁਰੂ ਅੰਗਦ ਦੇਵ ਵੀ ਗੁਰੂ ਹੈ, ਗੁਰੂ ਅਰਜਨ ਦੇਵ ਵੀ ਗੁਰੂ ਨੇ, ਤੇ ਉਹ ਕਹਿੰਦਾ ਗੁਰੂ ਨਾਨਕੇ ਹੋਏ। ਇੱਥੇ ਥੋੜਾ ਜਿਹਾ ਸਮਾਂ ਇੰਨਾ ਨਹੀਂ ਹੈ, ਸ੍ਰੀ ਗੁਰੂ ਅੰਗਦ ਦੇਵ ਸਾਡੇ ਗੁਰੂ, ਗੁਰੂ ਅਮਰਦਾਸ ਦੱਸੇ ਗੁਰੂ ਗੁਰੂ ਨੇ ਨਾ, ਪਰ ਫਰਕ ਸਮਝ ਲਿਓ ਥੋੜਾ ਜਿਹਾ। ਗੁਰੂ ਅੰਗਦ ਦੇਵ ਜੀ ਗੁਰੂ ਕਦੋਂ ਹੋਏ? ਜਦੋਂ ਗੁਰੂ ਨਾਨਕ ਨੇ ਗੱਦੀ ਦਿੱਤੀ। ਤੇ ਗੁਰੂ ਅਮਰਦਾਸ ਜੀ ਗੁਰੂ ਕਦੋਂ ਹੋਏ? ਜਦੋਂ ਗੁਰੂ ਅੰਗਦ ਦੇਵ ਨੇ ਗੱਦੀ ਦਿੱਤੀ। ਗੁਰੂ ਰਾਮਦਾਸ ਜੀ ਗੁਰੂ ਕਦੋਂ ਬਣੇ? ਜਦੋਂ ਗੁਰੂ ਅਮਰਦਾਸ ਨੇ। ਇੱਕ ਹੋਰ ਹਿਸਟੋਰੀਕਲ ਪੁਆਇੰਟ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁੰਦੇ ਹੁੰਦੇ 3 ਪਾਤਸ਼ਾਹੀਆਂ ਅਵਤਾਰ ਲੈ ਚੁੱਕੀਆਂ ਸੀ, ਨੋਟ ਕਰ ਲਿਓ। ਗੁਰੂ ਨਾਨਕ ਦੇ ਹੁੰਦੇ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜਨਮ ਲੈ ਚੁੱਕੇ ਸੀ ਧਰਤੀ ਦੇ ਉੱਤੇ। ਤੇ ਗੁਰੂ ਗੋਬਿੰਦ ਸਿੰਘ ਜੀ ਕਦੋਂ ਗੁਰੂ ਬਣੇ? ਜਦੋਂ ਨੌਵੇਂ ਪਾਤਸ਼ਾਹ ਨੇ ਦਿੱਲੀ ਚਾਂਦਨੀ ਚੌਂਕ ਤੋਂ ਗੁਰਗੱਦੀ ਭੇਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਾਂ ਬਣਾਤੀ ਸੀ ਪੰਜਵੇਂ ਪਾਤਸ਼ਾਹ ਨੇ, ਬਾਣੀ ਗੁਰੂ ਨਾਨਕ ਨੇ ਰਚੀ। ਪਰ ਗੁਰੂ ਕਦੋਂ ਬਣੇ? ਜਦੋਂ 1765 ਕੱਤਕ ਵਧੀ ਦੂਜ ਨੂੰ ਸੁਧੀ ਦੂਜ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੰਜ ਪੈਸੇ ਨਾਰੀਅਲ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਦੇਖੋ ਇੱਕ ਗੁਰੂ ਗੁਰੂ ਨਾਨਕ ਨੇ ਗੱਦੀ ਗੁਰੂ ਅੰਗਦ ਨੂੰ ਦਿੱਤੀ ਤਾਂ ਗੁਰੂ ਬਣੇ ਨਾ। ਚੌਥੇ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਨੂੰ ਗੱਦੀ ਦਿੱਤੀ ਤਾਂ ਗੁਰੂ ਬਣੇ। ਹੁਣ ਸਿਆਣੇ ਬੈਠੇ ਹੋ, ਮੈਨੂੰ ਦੱਸੋ ਗੁਰੂ ਨਾਨਕ ਨੂੰ ਕਿਹਨੇ ਗੱਦੀ ਦਿੱਤੀ? ਗੁਰੂ ਨਾਨਕ ਨੂੰ ਕਿਹਨੇ ਗੱਦੀ ਤੇ ਬਿਠਾ ਲਿਆ? ਸਤਿਗੁਰ ਨਾਨਕ ਗੁਰੂ ਤਾਂ ਹੈ ਜਿਸ ਦਿਨ ਤੋਂ ਪ੍ਰਗਟ ਹੋ ਗਏ ਉਸੇ ਦਿਨ ਤੋਂ ਗੁਰੂ ਆਖੋ ਸਤਨਾਮ। ਉਹ ਕਿਸੇ ਦੀ ਗੱਦੀ ਲੈ ਕੇ ਗੁਰੂ ਨਹੀਂ ਬਣੇ, ਉਹ ਕਿਸੇ ਦੇ ਬਣਾਏ ਹੋਏ ਗੁਰੂ ਨਹੀਂ ਬਣੇ, ਉਹ ਤਾਂ ਪ੍ਰਗਟ ਤੋਂ ਹੀ ਸਤਿਗੁਰ ਨਾਨਕ ਪ੍ਰਗਟੇ। ਸਤਿਗੁਰ ਨਾਨਕ ਤਾਂ ਉਹ ਗੁਰੂ ਨੇ, ਸਵਈਆਂ ਚ ਸੁਣੋਗੇ ਤੁਸੀਂ, ਜੋ ਥਾਪਿਆ ਨਾ ਜਾਏ ਕੀਤਾ ਨਾ। ਬਾਕੀ ਗੁਰੂਆਂ ਨੂੰ ਗੁਰਗੱਦੀ ਦੇ ਕੇ ਸਥਾਪਨ ਕੀਤਾ ਗਿਆ, ਪਰ ਗੁਰੂ ਨਾਨਕ ਕਿਸੇ ਦੀ ਗੱਦੀ ਲੈ ਕੇ ਤਖ਼ਤ ਤੇ ਨਹੀਂ ਬੈਠੇ ਆ, ਉਹ ਧੁਰ ਦਰਗਾਹ ਤੋਂ ਹੀ ਗੁਰੂ ਦੀ ਪਦਵੀ ਲੈ ਕੇ ਆਏ। ਗੁਰੂ ਕੌਣ? ਸਤਿਗੁਰ ਨਾਨਕ। ਸਿੱਖ ਕੌਣ ਦੁਨੀਆਂ ਵਿੱਚ? ਬੜੇ ਸਿੱਖ ਹੁਣ ਵੀ ਡਾਂਗਾ ਚੱਕੀ ਫਿਰਦੇ, ਕਹਿੰਦੇ ਸਿੱਖ ਹੈ ਅਸੀਂ, ਸਿੱਖੇ ਨਹੀਂ, ਕਹਿੰਦੇ ਸਿੱਖੀ ਬਚਾਈਓ ਅਸੀਂ, ਐਡਾ ਠੇਕਾ, ਕਹਿੰਦੇ ਪੰਥ ਬਚਾ ਲਿਆ ਸੀ। ਗੁਰਸਿੱਖ ਪਿਆਰਿਓ, ਸਿੱਖ ਇੱਕ। ਸਤਿਗੁਰ ਕਹਿੰਦੇ ਸਿੱਖ ਹੋਇਆ ਬਾਬਾ ਲੈਣਾ। ਸੇਵਕ ਕੌਣ? ਸੇਵਕ ਹੋਇਆ ਗੁਰੂ ਅਮਰਦਾਸ। ਗੁਰੂ ਅਮਰਦਾਸ ਕਿਉਂ ਹੋਏ? ਜਿਹਨਾਂ ਦਾ ਅੱਜ ਗੁਰਪੁਰਬ ਹੈ, ਜਿਹਦੇ ਘਰ ਮੁੰਡਾ ਵਿਆਹ ਹੋਵੇ ਸਕੇ ਕੁੜਮ, ਉਹਨਾਂ ਦੇ ਘਰ ਜਾ ਕੇ ਗਾਗਰ ਢੋ ਦੇਣੀ 12 ਸਾਲ ਪਾਣੀ, ਜੁੱਤੀਆਂ ਸਾਫ ਕਰਨੀਆਂ ਕੁੜਮਾਂ ਦੇ ਘਰ ਜਾ ਕੇ। ਉਹ ਤੁਹਾਨੂੰ ਤਾਂ ਜਿਹਦੇ ਮੁੰਡਾ ਵਿਆਹ ਵੇ ਕਿਤੇ ਰੋਟੀ ਪਾਣੀ ਨੀ ਚੰਗੀ ਨਾ ਮਿਲੇ, ਅੱਧੀ ਰਾਤ ਕਾਰ ਸਟਾਰਟ ਕਰਕੇ ਮੁੜੇ ਆਉਂਗੇ, ਅੱਜ ਖੇ ਕੋ ਸਤਨਾਮ। ਸਵੇਰੇ ਰਿਸ਼ਤੇਦਾਰ ਕਹਿਣਗੇ ਕੁੜਮ ਗਿਆ ਕਿੱਥੇ, ਗੱਡੀ ਉਹ ਨੀ ਹੈ ਇੱਥੇ। ਧੰਨ ਗੁਰੂ ਅਮਰਦਾਸ ਜੀ, ਸੇਵਕ ਬਣ ਕੇ ਦਿਖਾਇਆ, ਜਿਹਨਾਂ ਦੇ ਘਰ ਮੁੰਡਾ ਵਿਆਹ ਵਾ ਉਹਨਾਂ ਦੀਆਂ ਜੁੱਤੀਆਂ ਸਾਫ ਕਰਨੀਆਂ, ਉਹਨਾਂ ਦਾ ਪਾਣੀ ਢੋਣਾ। ਤੇ ਸਰਬੰਧੀ ਕੌਣ ਹੋਇਆ ਸਿੱਖ ਧਰਮ ਵਿੱਚ? ਸਰਬੰਧੀ ਹੋਇਆ ਗੁਰੂ ਰਾਮਦਾਸ। ਚੌਥੇ ਪਾਤਸ਼ਾਹ ਬਾਬਾ ਜੇਠਾ ਜੀ, ਜਿਸ ਘਰ ਦੇ ਜੁਆਈ ਉਸ ਘਰ ਦਾ ਮਿੱਟੀ ਦਾ ਟੋਕਰਾ ਢੋਣਾ ਜਾ ਕੇ। ਗੁਰੂ ਅਮਰਦਾਸ ਜੀ ਦੇ ਵਿਆਹ ਹੋਏ ਬੀਬੀ ਭਾਨੀ ਨੂੰ, ਤੇ ਉਸੇ ਘਰ 6 ਸਾਲ ਮਿੱਟੀ ਢੋਈ। ਦੇਖੋ ਸਰਬੰਧੀ ਬਣਨਾ, ਇੱਥੇ ਵੀ ਸਰਬੰਧੀ ਹੈਗੇ ਆਪਾਂ ਸਾਰਿਆਂ ਦੇ, ਤੁਹਾਨੂੰ ਬੁਲਾਉਂਦੇ ਮੁੰਡੇ ਕੁੜੀਆਂ ਦੇ ਵਿਆਹਾਂ ਚ, ਚਿੱਠੀਆਂ ਦਿੰਦੇ ਤੁਹਾਨੂੰ, ਇਨਵੀਟੇਸ਼ਨ ਕਾਰਡ ਆਉਂਦੇ ਬੜੇ ਸੋਹਣੇ ਛਪੇ ਹੋਏ, ਤੇ ਕਾਰਡਾਂ ਤੇ ਕੀ ਲਿਖਿਆ ਹੁੰਦਾ? ਤੁਹਾਡੇ ਜੈਸੇ ਮਿੱਤਰਾਂ ਤੋਂ ਬਿਨਾਂ ਸਾਡੇ ਕਾਰਜ ਸੋਭਦੇ ਨਹੀਂ, ਲਿਖਿਆ ਹੁੰਦਾ ਨਾ। ਲਾਹੌਰ ਗੱਲ ਇੱਥੇ ਖੜੀ ਹੈ, ਮੁਕਾ ਦੀਏ ਮਿੰਟ ਚ। 500 ਮਿੱਤਰ ਬੁਲਾ ਲਿਓ ਆਪਣੀ ਕੁੜੀ ਦੇ ਵਿਆਹ ਨੂੰ, 500 'ਚੋਂ 5 ਹੋਣਗੇ ਜਿਹੜੇ ਦਿਲੀ ਹਮਦਰਦ ਹੋਣ, ਵੀ ਇਹਦਾ ਕਾਰਜ ਠੀਕ ਹੋ ਜਾਵੇ। 495 ਪਤਾ ਕਿਹੜੇ ਹੁੰਦੇ? ਜਿਹੜੇ ਪਕੌੜਿਆਂ ਪਿੱਛੇ ਗੁੱਸੇ ਹੋ ਜਾਂਦੇ, ਸਤਨਾਮ ਮੈਨੂੰ ਪਕੌੜੇ ਗਰਮ ਨਹੀਂ ਲੱਗੇ, ਤੇਰੇ ਬਿਨਾਂ ਕਾਰਜ ਨਹੀਂ ਸੋਭਦਾ। ਵੇਖੋ ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਇਹ ਚੁਕਾਇਆ ਦੁਨੀਆਂ ਕਾਰਨ ਦੀਨ ਗਵਾਇਆ। ਉਹ ਰਿਸ਼ਤੇਦਾਰ ਬਣੇ ਭਾਈ ਜੇਠਾ ਜੀ, ਐਸਾ ਰਿਸ਼ਤੇਦਾਰ ਕੋਈ ਲੱਭੋ ਜਿਹੜਾ ਮਿੱਟੀ ਢੋ ਦੇਵੇ ਆ ਕੇ, ਜਿਹਦੇ ਵਿਆਹ ਹੋਵੇ ਜੁਆਈ ਉਹਨਾਂ ਦੀਆਂ ਜੁੱਤੀਆਂ ਸਾਫ ਕਰ ਦੇਵੇ। ਉਹ ਚੌਥੇ ਪਾਤਸ਼ਾਹ ਪੁੱਤ ਕੌਣ ਹੋਇਆ? ਬਹੁਤ ਆਪਾਂ ਵੀ, ਮੈਂ ਵੀ ਪੁੱਤ ਹੈ, ਮੇਰੇ ਵੀ ਹੈਗੇ, ਤੁਹਾਡੇ ਵੀ ਹੈਗੇ, ਪੁੱਤ ਇੱਕੋ ਗੁਰੂ ਅਰਜਨ। ਬਾਪ ਦੀ ਚੀਜ਼ ਨਹੀਂ ਮੰਗੀ, ਬਾਪ ਨੂੰ ਮੰਗਿਆ। ਗੱਦੀ ਨਹੀਂ ਮੰਗੀ, ਅੰਮ੍ਰਿਤਸਰ ਦਾ ਤਖ਼ਤ ਨਹੀਂ ਮੰਗਿਆ ਗੁਰੂ ਅਰਜਨ ਨੇ ਰਾਮਦਾਸ ਜੀ ਤੋਂ। ਮੈਨੂੰ ਨੀ ਲੋੜ ਇਹਨਾਂ ਚੀਜ਼ਾਂ ਦੀ, ਮੈਨੂੰ ਇੱਕ ਚੀਜ਼ ਦੀ ਲੋੜ ਹੈ, ਸੇਵ ਕਰੀ ਪਲ ਚਸਾ ਨਾ ਵਿਛੜਾ। ਮੈਨੂੰ ਤੇਰੇ ਚਰਨਾਂ ਦੀ ਸੇਵਕ, ਤੁਹਾਨੂੰ ਵੀ ਬੇਨਤੀ ਹੈ, ਇਹ ਬਾਬੇ ਤੋਂ ਬਹੁਤ ਕੁਛ ਮੰਗਦੇ ਹੈ, ਮੈਂ ਵੀ ਮੰਗਦਾ। ਪਰ ਬਾਬੇ ਨੂੰ ਨੀ ਕਦੇ ਮੰਗਿਆ। ਅੱਜ ਕਿਹਾ ਕੋ ਸਾਧਨਾ ਬਾਬੇ, ਜੋ ਕੁਝ ਤੇਰੇ ਕੋਲ ਹੈਗਾ ਉਹ ਦੇ ਦੇ, ਪਰ ਤੂੰ ਆਪਣੇ ਕਰ ਲਓ। ਤੇਰੀ ਸਾਨੂੰ ਲੋੜ ਨੀ, ਤੇਰੀਆਂ ਚੀਜ਼ਾਂ ਦੀ ਲੋੜ ਹੈ। ਦੇ ਦੇ ਪੁੱਤਰ ਧੀਆਂ ਚਾਹੀਦੇ ਨੇ, ਮਕਾਨ ਚਾਹੀਦਾ ਹੈ, ਗੱਡੀ ਵੀ ਮਰਸੀਡ ਚਾਹੀਦੀ ਹੈ, ਜੋਬ ਬੜੀ ਸੋਹਣੀ ਚਾਹੀਦੀ ਹੈ, ਕੋਟ ਪੈਂਟ ਸੂਟ ਚਾਹੀਦੇ, ਪਰ ਤੂੰ ਨਾ ਸਾਡੇ ਨਾਲ ਆਈ, ਤੂੰ ਆਪਣੇ ਘਰ ਰੈਸਟ ਕਰ ਤੇ ਚੀਜ਼ਾਂ ਸਾਨੂੰ ਦੇ ਜਿਹੜੀਆਂ ਤੇਰੇ ਕੋਲ ਇੱਕ ਵੀ ਨਾ ਛੱਡ। ਇਹੀ ਪੁੱਤ ਹੈ ਹੁਣ ਸਾਡੇ ਜੰਮੇ, ਬਾਪੂ ਨੂੰ ਕਹਿਣਗੇ ਬਣਾ ਦੇ ਬਸੀਤ, ਤੂੰ ਕਿਤੇ ਸ਼ੈਲਟਰ ਵਿੱਚ ਫਿਰ ਖੇ ਖੁਸ਼, ਤੂੰ ਕਿਤੇ ਬਿਰਧ ਆਸ਼ਰਮ ਵਿੱਚ ਜਾ ਕੇ ਟੁਕੜੇ ਖਾ, ਤੂੰ ਇਤਕਾਲ ਮੇਰੇ ਨਾਲ ਕਰਾ। ਤਨ ਗੁਰੂ ਅਰਜਨ ਪੁੱਤ ਜੰਮੇ, ਮੈਨੂੰ ਗੱਦੀ ਦੀ ਲੋੜ ਨੀ, ਮੈਨੂੰ ਤਖਤ ਦੀ ਲੋੜ ਨੀ, ਮੈਨੂੰ ਅੰਮ੍ਰਿਤਸਰ ਦੀ ਲੋੜ ਨੀ, ਮੈਨੂੰ ਤੇਰੇ ਚਰਨਾਂ ਦੀ ਲੋੜ। ਐਸੇ ਪੁੱਤ ਆਓ ਆਪਣੀ ਵਿਚਾਰ ਤੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕੁੜਮਾਂ ਦੇ ਘਰ ਗਏ, ਮਿਲਣੀ ਨੀ ਕਰਾਈ, ਇੱਜ਼ਤ ਸਤਿਕਾਰ ਨੀ ਕਰਾਇਆ, ਸਤਿਗੁਰ ਮੈਨੂੰ ਸੇਵਾ ਦੇ ਦੇ। 12 ਸਾਲ ਗੁਰਸਿੱਖ ਪਿਆਰੇ, 12 ਸਾਲ ਗਾਗਰ ਟੋਏ, ਸਿਖਾਲਾ ਕੰਮ ਨੀ, ਗਾਗਰ ਵੀ ਕਿਵੇਂ ਢੋਈ, ਦਰਸ਼ਨ ਕਰਿਆ ਕਰੋ ਜਾ ਕੇ ਗੋਇੰਦਵਾਲ ਸਾਹਿਬ ਤੇ ਕੋਲ ਹੈ ਖੰਡੂਰ ਸਾਹਿਬ, ਦੋਹਾਂ ਦੇ ਵਿਚਾਰੇ ਆ ਗੁਰਦੁਆਰਾ ਦਮਦਮਾ ਸਾਹਿਬ, ਉੱਥੇ ਗੋਇੰਦਵਾਲ ਸਾਹਿਬ ਦੀ ਖੰਡੂਰ ਸਾਹਿਬ ਦੀ ਹੱਦ ਹੈ ਪਿੰਡ ਦੀ, ਜਿਵੇਂ ਆਪਣੇ ਬੰਦੇ ਬੰਨੇ ਹੁੰਦੇ, ਜਿੱਥੇ ਤੱਕ ਪਿੰਡ ਦਾ ਬੰਨਾ ਹੁੰਦਾ ਸੀ ਨਾ। 70 ਸਾਲ ਦੀ ਉਮਰ ਧੰਨ ਗੁਰੂ ਅਮਰਦਾਸ ਜੀ ਪਿਛਲੇ ਪੈਰੀ ਤੁਰਦੇ ਸੀ,
ਅਸੀਂ ਹੋ ਰਹਿਣ ਬਾਬੇ। ਉਹ ਗੱਲ ਸਾਡੇ ਵਾਸਤੇ ਹੈ, ਚੰਦਨ ਕਹਿ ਨਿਕਟੇ ਬਸੈ ਬਾਂਸ ਸੁਗੰਧ ਨਾ ਹੋ। ਇਸ ਗੁਰੂ ਨਾਲ ਲੱਕੜੀਆਂ ਲਾ ਕੇ ਸਾਫ ਹੋ ਗਈਆਂ, ਪਿੱਤਲ ਲਾ ਕੇ ਸਾਫ ਹੋ ਗਿਆ, ਲੋਹਾ ਲਾ ਕੇ ਸਾਫ ਹੋ ਗਿਆ, ਕੱਪੜਾ ਲਾ ਕੇ ਸਾਫ ਹੋ ਗਿਆ, ਤੇ ਆਪਾਂ ਜੇ ਅੰਮ੍ਰਿਤ ਤੋਂ ਬਿਨਾਂ ਹੀ ਫਿਰਦੇ ਹਾਂ, ਕਹਿੰਦੇ ਸਾਫ ਨਹੀਂ ਬਣਨਾ। ਜੇ ਸਾਫ ਬਣਨਾ ਤੁਸੀਂ